ਮਹਿਫਲ ਦੇ ਵਿੱਚ ਅਪਡੇਟਸ ਦੀ ਮਹਿਫਲ, ਵਿਚਾਰਾਂ ਦੇ ਆਦਾਨ ਪ੍ਰਦਾਨ ਦੀ ਮਹਿਫਲ, ਤੇ ਇਹਦੇ ਵਿੱਚ ਸ਼ਾਮਿਲ ਹੋਵੋ ਤੇ ਆਪਣੇ ਆਪਣੇ ਵਿਚਾਰ ਵੀ ਰੱਖੋ, ਤੇ ਜੇ ਕਿ ਤੁਹਾਡਾ ਕੁਸ਼ਚਨ ਹੈ ਤਾਂ ਵੀ ਤੁਸੀਂ ਕਰ ਸਕਦੇ ਹੋ ਜੀ। ਤਾਨੀਆ ਜੀ ਕੋਈ ਹੈ ਸਪੋਂਸਰ ਵਗੈਰਾ ਤਾਂ ਕਰ ਲਓ, ਫਿਰ ਆਪਾਂ ਅਪਡੇਟ ਕਰਦੇ ਸਿਲਸਿਲਾ ਸ਼ੁਰੂ।
ਜੀ ਬਿਲਕੁਲ ਵਰਿੰਦਰ ਜੀ, ਸਾਡੇ ਨਾਲ ਜਲਦੀ ਮੁਬਾਰਕ ਜੀ ਜੁੜਨ ਲੱਗੇ ਨੇ ਵਾਇਰਲੈਸ ਲੈਂਡ ਤੋਂ ਜੀ।
ਜੀ ਸੋ ਗੱਲ ਕਰਦੇ ਹਾਂ ਜੀ, ਜਲੰਧਰ ਜ਼ਿਮਨੀ ਚੋਣ, ਜਲੰਧਰ ਵੈਸਟ ਬਾਏ ਇਲੈਕਸ਼ਨ। ਸੋ ਬਾਏ ਇਲੈਕਸ਼ਨ ਦੇ ਵਿੱਚ ਜੀ ਲੋਕਾਂ ਨੇ ਬਹੁਤ ਜ਼ਿਆਦਾ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ, ਭਾਵੇਂ ਕਿ ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਸਾਰੇ ਉਨ੍ਹਾਂ ਨੇ ਪੂਰਾ ਜ਼ੋਰ ਲਾ ਦਿੱਤਾ, ਲੇਕਿਨ 5 ਵਜੇ ਤੱਕ ਸਿਰਫ 51.30%, 51.30% ਜਿਹੜੀ ਵੋਟਿੰਗ ਹੈ ਉਹੀ ਹੋਈ ਹੈ। 6 ਵਜੇ ਤੱਕ ਵੋਟਿੰਗ ਚੱਲਣੀ ਹੈ, ਸੁਬਹਾ 7 ਵਜੇ ਜਿਹੜੀਆਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸੀ ਤੇ ਸ਼ਾਮੀ 6 ਵਜੇ ਤੱਕ ਜਾਰੀ ਰਹਿਣਗੀਆਂ, ਮਤਲਬ ਕਿ ਆਲਮੋਸਟ ਜਿਹੜਾ ਵੋਟਿੰਗ ਦਾ ਕੰਮ ਖਤਮ ਹੋਣ ਵਾਲਾ ਹੀ ਹੈ। ਸੋ ਜਿਹੜਾ ਮੁੱਖ ਮੁਕਾਬਲਾ ਜੀ, ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਬੀਜੇਪੀ, ਮੇਰੇ ਆਪਣੇ ਆਬਜ਼ਰਵੇਸ਼ਨ ਦੇ ਮੁਤਾਬਕ ਬੀਜੇਪੀ ਤੀਜੇ ਨੰਬਰ ਤੇ ਰਹਿਣ ਦੀ ਸੰਭਾਵਨਾ ਬੀਜੇਪੀ। ਦੇਖਿਆ ਗਿਆ ਕਿ ਲੋਕਾਂ ਨੇ ਜਿੱਥੇ ਪੋਲੀਟੀਕਲ ਪਾਰਟੀਜ਼ ਨੇ ਲੀਡਰਸ ਨੇ ਇੰਨਾ ਟਾਈਮ ਲਗਾਇਆ, ਇੰਨਾ ਸਮਾਂ ਲਗਾਇਆ, ਇੰਨੀ ਕੰਪੇਨ ਕੀਤੀ, ਤੇ ਉਥੇ ਹੀ ਦੂਸਰੇ ਪਾਸੇ ਜਿਹੜੇ ਨੇ ਆਮ ਲੋਕਾਂ ਨੇ ਇਹਦੇ ਵਿੱਚ ਬਹੁਤਾ ਕੋਈ ਮੇਰੇ ਖਿਆਲ ਸ਼ਮੂਲੀਅਤ ਨਹੀਂ ਕੀਤੀ, ਕਿਉਂਕਿ ਸਿਰਫ 51.30% ਜਿਹੜੀ ਵੋਟ ਹੈ ਉਹ ਪਈਆਂ ਨੇ ਜੀ। ਤਾਨੀਆ ਜੀ ਕੁਝ ਕਹਿਣਾ ਚਾਹ ਰਹੇ?
ਜੀ ਬਿਲਕੁਲ, ਸਾਡੇ ਨਾਲ ਮੁਬਾਰਕ ਜੀ ਜੁੜ ਚੁੱਕੇ ਹਨ ਵਾਇਰਲੈਸ ਲੈਂਡ ਤੋਂ, ਮੋਬਾਈਲ ਸ਼ਾਪ ਐਂਡ ਬਹੁਤ ਵਧੀਆ ਸਰਵਿਸਿਸ ਸਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਨੇ। ਵੈਲਕਮ ਟੂ ਰੇਡੀਓ ਵਾਈ ਮੁਬਾਰਕ ਜੀ।
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ, ਕਿਆ ਹਾਲ ਹੈ ਆਪਕੇ? ਠੀਕ ਠਾਕ
ਜੀ, ਬਹੁਤ ਵਧੀਆ। ਹਾਂਜੀ ਤੁਸੀਂ ਦੱਸੋ, ਤੁਸੀਂ ਕਿਵੇਂ ਹੋ? ਸਾਡੇ ਸਾਰੇ ਲਿਸਨਰਸ ਲਈ ਤੁਸੀਂ ਕਿਹੜੀਆਂ ਵਧੀਆ ਵਧੀਆ ਡੀਲਸ ਲੈ ਕੇ ਆਏ, ਮੋਬਾਈਲ ਡੀਲਸ ਪਲੀਜ਼ ਸ਼ੇਅਰ। ਸੋ ਥੈਂਕ ਯੂ
ਜੀ। ਜ਼ਰੂਰ ਤਾਨੀਆ ਜੀ, ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ, ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ। ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਡੀਲਸ ਆਉਂਦੀਆਂ ਰਹਿੰਦੀਆਂ ਨੇ, ਬਹੁਤ ਜ਼ਬਰਦਸਤ ਇਸ ਟਾਈਮ ਵੀ ਡੀਲ ਸਾਡੇ ਕੋਲ ਚੱਲ ਰਹੀਆਂ ਨੇ। ਜਿਸ ਤਰ੍ਹਾਂ ਕਿ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਕਿ ਬੈਲ ਦੇ ਡੀਲਰ ਹਾਂ, ਔਰ ਬੈਲ ਦੀ ਅਸੀਂ ਸਾਰੀ ਸਰਵਿਸ ਪ੍ਰੋਵਾਈਡ ਕਰਨੀ, ਉਹਦੇ ਵਿੱਚ ਬੈਲ ਵੀ ਆ, ਵਰਜਨ ਵੀ ਆ, ਔਰ ਲੱਕੀ ਵੀ ਆ। ਔਰ ਬੈਲ ਦੇ ਵਿੱਚ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਨੇ, ਉਹਦੇ ਵਿੱਚ ਸਾਡੇ ਕੋਲ ਇਸ ਟਾਈਮ $30 ਤੋਂ ਸ਼ੁਰੂ ਹੋ ਰਹੇ ਨੇ ਪਲਾਨ, ਜਿਹਦੇ ਵਿੱਚ 40 GB ਜਿਹੜੇ ਲੋ ਯੂਜ਼ਰ ਨੇ ਉਹਨਾਂ ਵਾਸਤੇ $30 ਦਾ ਪਲਾਨ ਬਹੁਤ ਹੀ ਸਪੈਸ਼ਲ ਹੈ। ਤੁਹਾਨੂੰ 40 GB ਡਾਟਾ ਮਿਲ ਜਾਏਗਾ, ਔਰ $40 ਚ 100 GB ਦਾ ਡਾਟਾ ਸਾਡੇ ਕੋਲ ਲੱਗਾ ਹੋਇਆ ਸਿੰਗਲ ਇੰਡੀਵਿਜੁਅਲ ਵਾਸਤੇ। ਇਹਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ, ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ ਤੇ ਬਿਜ਼ਨਸ ਤੋਂ ਬਗੈਰ ਵੀ ਮਿਲ ਜਾਏਗਾ। ਔਰ ਬਿਜ਼ਨਸ ਦੇ ਨਾਲ ਸਾਡੇ ਕੋਲ ਬਹੁਤ ਅੱਛੀ ਪ੍ਰਮੋਸ਼ਨ ਨੇ, ਜਿਹਦੇ ਵਿੱਚ ਐਕਸਟਰਾ ਡਿਸਕਾਊਂਟ ਫੋਨਾਂ ਤੇ ਵੀ ਲੱਗਾ ਹੋਇਆ ਵਾ। ਔਰ ਤੁਸੀਂ ਕੈਨੇਡਾ, US ਔਰ ਮੈਕਸੀਕੋ ਜਾਂਦੇ ਜੇ ਤਾਂ ਉਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਲੱਗੇ ਹੋਏ ਨੇ। ਔਰ ਬਾਅਦ ਪਲਾਨ ਸਾਡੇ ਕੋਲ ਐਸੇ ਨੇ ਕਿ ਤੁਸੀਂ ਅਗਰ ਕੈਨੇਡਾ ਤੋਂ US ਸਿਰਫ ਕਾਲ ਕਰਨੀ ਹੈ ਤਾਂ ਉਹਦੇ ਵਾਸਤੇ ਸਿਰਫ ਸਾਡੇ ਕੋਲ $2 ਦਾ ਆਪਸ਼ਨ ਤੁਸੀਂ ਐਡ ਕਰ ਸਕਦੇ ਜੀ। ਸਾਡੇ ਕੋਲ ਕੁਝ ਪਲਾਨ ਨੇ ਜਿਨ੍ਹਾਂ ਵਿੱਚ $2 ਐਡ ਕਰਕੇ ਅਨਲਿਮਿਟਡ US ਕਾਲ ਕਰ ਸਕਦੇ ਜੀ। ਔਰ ਕੈਨੇਡਾ US ਟਰੱਕ ਡਰਾਈਵਰ ਉਹਨਾਂ ਵਾਸਤੇ ਤੁਹਾਨੂੰ ਰੋਮਿੰਗ ਵਾਲੇ ਪਲਾਨ ਚਾਹੀਦੇ ਹੁੰਦੇ ਆ, ਜਿਹੜਾ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਹੈ। ਉਹਦੇ ਵਾਸਤੇ ਵੀ ਜ਼ਰੂਰ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ। $60 ਦਾ ਸਾਡੇ ਕੋਲ ਇਸ ਟਾਈਮ ਲੱਗਾ ਹੋਇਆ ਕੈਨੇਡਾ US ਔਰ ਮੈਕਸੀਕੋ, ਔਰ 200 GB ਡਾਟਾ, ਤੇ ਉਹਦੇ ਵਾਸਤੇ ਜ਼ਰੂਰ ਸਾਨੂੰ ਕੰਟੈਕਟ ਕਰੋ। ਬਾਕੀ ਅਗਰ ਤੁਹਾਨੂੰ iPhone 6 15 series ਦਾ ਕੋਈ ਵੀ ਫੋਨ ਚਾਹੀਦਾ ਜਾਂ S24 series ਦਾ ਕੋਈ ਵੀ ਤੁਹਾਨੂੰ ਡਿਵਾਈਸ ਚਾਹੀਦੀ ਹੈ ਤਾਂ ਉਹਦੇ ਵਾਸਤੇ ਵੀ ਐਕਸਟਰਾ ਡਿਸਕਾਊਂਟ ਸਾਡੇ ਕੋਲ ਅਵੇਲੇਬਲ ਨੇ। ਔਰ ਬਾਕੀ ਮੈਂ ਦੱਸਣਾ ਚਾਹਾਂਗਾ, ਬੈਲ ਦੀ ਅਸੀਂ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਨੇ, ਜਿਹਦੇ ਵਿੱਚ ਹੋਮ ਸਰਵਿਸਿਸ ਵੀ ਆ ਜਾਂਦੀਆਂ ਨੇ, ਜਿਹਦੇ ਵਿੱਚ ਇੰਟਰਨੈਟ ਕਾਫੀ ਡਿਮਾਂਡ ਵਿੱਚ ਹੁੰਦਾ। 300 MBPS ਦਾ ਇੰਟਰਨੈਟ ਜਿਹੜਾ ਸਾਡੇ ਕੋਲ ਇਸ ਟਾਈਮ ਲੱਗਾ ਹੋਇਆ ਵਾ ਸਿਰਫ ਔਰ ਸਿਰਫ $49.95 ਦੇ ਵਿੱਚ। ਔਰ ਬਾਕੀ ਅਗਰ ਤੁਸੀਂ ਇੰਟਰਨੈਟ, ਹੋਮ ਫੋਨ, TV ਔਰ ਅਲਾਰਮ ਸਿਸਟਮ ਲਵਾਉਣਾ, ਉਹਦੇ ਵਾਸਤੇ ਵੀ ਸਾਡੇ ਕੋਲ $100 ਤੋਂ ਸ਼ੁਰੂ ਹੋ ਜਾਂਦੇ ਨੇ ਸਾਰੇ ਕੋਂਬੋ ਵਗੈਰਾ, ਤੇ ਉਹਦੇ ਜ਼ਰੂਰ ਸਾਨੂੰ ਕਾਲ ਕਰੋ। ਔਰ ਇਹਨਾਂ ਦੀ ਪ੍ਰਾਈਸਿਸ ਜਿਹੜੀਆਂ ਨੇ ਇਹ ਤੁਹਾਡੇ ਪੋਸਟਲ ਕੋਡ ਔਰ ਐਡਰੈਸ ਦੇ ਅਕੋਰਡਿੰਗ ਹੁੰਦੀਆਂ ਨੇ। ਬਾਅਦ ਏਰੀਆ ਚ ਐਕਸਟਰਾ ਪ੍ਰਮੋਸ਼ਨ ਲੱਗੀ ਹੁੰਦੀ ਤੇ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਚੈੱਕ ਕਰਵਾ ਸਕਦੇ ਜੇ। ਔਰ ਬਾਕੀ ਤੁਹਾਨੂੰ ਸੈੱਲ ਫੋਨ ਦੇ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਹੈ ਜ਼ਰੂਰ ਸਾਨੂੰ ਕਾਲ ਕਰੋ। ਸਾਡਾ ਫੋਨ ਨੰਬਰ ਹੈ 905-840-4567-905-840-4567। ਤੇ ਮੈਂ ਦੱਸਣਾ ਚਾਹਾਂਗਾ, ਸੈੱਲ ਫੋਨ ਦੇ ਰਿਲੇਟਡ ਅਗਰ ਤੁਹਾਨੂੰ ਕੋਈ ਫੋਨ ਬਾਏ ਕਰਨਾ, ਬੈਕ ਹੋਮ ਭੇਜਣਾ, ਬ੍ਰੈਂਡ ਨਿਊ ਯੂਜ ਜਾਂ ਤੁਸੀਂ ਰਿਪੇਅਰ ਕਰਵਾਉਣਾ, ਐਕਸੈਸਰੀ ਚਾਹੀਦੀ ਤੁਹਾਨੂੰ, ਬਹੁਤ ਹੀ ਸਾਡੇ ਕੋਲ ਰੀਜਨੇਬਲ ਪ੍ਰਾਈਸਿਸ ਤੇ ਹਰ ਚੀਜ਼ ਅਸੀਂ ਸੇਲ ਤੇ ਲਈ ਹੋਈ ਹੈ, ਤੇ ਜ਼ਰੂਰ ਸਾਨੂੰ ਕੰਟੈਕਟ ਕਰੋ। ਤੇ ਮੈਂ ਦੱਸਣਾ ਚਾਹਾਂਗਾ, ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, Unit 6, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ ਬ੍ਰੈਂਪਟਨ ਦੇ ਵਿੱਚ। ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜਿੱਥੇ ਕੈਨੇਡੀ ਤੋਂ ਫੌਰਨ ਬਾਅਦ ਫੈਸਟ ਵਾਲਾ ਪਲਾਜ਼ਾ ਨਹੀਂ ਮਿਸ ਕਰਦੇ, ਉਸ ਪਲਾਜ਼ੇ ਵਿੱਚ ਅਸੀਂ ਲੋਕੇਟਡ ਹਾਂ। ਵਾਇਰਲੈਸ ਲੈਂਡ ਤੁਸੀਂ ਗੂਗਲ ਕਰੋਗੇ, ਉੱਥੋਂ ਵੀ ਡਾਇਰੈਕਸ਼ਨ ਮਿਲ ਜਾਣੀ ਹੈ। ਤੇ 7 ਦਿਨ ਖੁੱਲੇ ਹਾਂ, Monday to Friday 11 to 8, ਔਰ ਵੀਕਐਂਡ ਤੇ 11 to 6। ਔਰ ਨੰਬਰ ਇੱਕ ਦਫ਼ਾ ਦੱਸਣਾ ਚਾਹਾਂਗਾ, 905-840-4567। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
थैंक यू सो मच मुबारक जी। ਸਾਡੇ ਸਾਰੇ ਲਿਸਨਰਸ ਲਈ ਇੱਕ ਵਾਰੀ ਕੰਟੈਕਟ ਇਨਫੋਰਮੇਸ਼ਨ ਤੁਸੀਂ ਦੁਬਾਰਾ ਦੱਸ ਦਿਓ ਜੀ।
ਜੀ ਤਾਨੀਆ ਜੀ, ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। 380 ਬੋਵੇਡ ਡਰਾਈਵ ਈਸਟ, ਬਰੈਂਪਟਨ, ਓਨਟਾਰੀਓ। ਔਰ ਸਾਡਾ ਫੋਨ ਨੰਬਰ ਹੈ 9058404567905804567। ਮੈਂ ਦੱਸਣਾ ਚਾਹਾਂਗਾ ਜੀ, ਸੱਤੋਂ ਦਿਨ ਤਾਨੀਆ ਜੀ ਖੁੱਲੇ ਹੁੰਦੇ ਆ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਥੈਂਕ ਯੂ ਸੋ ਮਚ ਮੁਬਾਰਕ ਜੀ, ਥੈਂਕ ਯੂ ਸੋ ਮਚ, ਹੈਵ ਅ ਗ੍ਰੇਟ ਡੇ ਜੀ। ਬਿਲਕੁਲ, ਸਾਡੇ ਨਾਲ ਜੁੜੇ ਹੋਏ ਸੀ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ। ਤੁਹਾਨੂੰ ਵਧੀਆ ਵਧੀਆ ਮੋਬਾਈਲ ਸਰਵਿਸਿਸ ਚਾਹੀਦੀਆਂ ਨੇ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਇਹਦੇ ਨਾਲ ਹੀ ਸਾਡਾ ਰਿਕਾਰਡਡ ਬ੍ਰੇਕ ਦਾ ਵੀ ਟਾਈਮ ਹੋ ਗਿਆ, ਪਰ ਸ਼ੁਕਰਾਨਾ ਟਾਈਮ ਸਾਡਾ ਬਿਲਕੁਲ ਜ਼ਰੂਰੀ ਆ। ਸੋ 30 ਮਿੰਟ ਸ਼ੁਕਰਾਨਾ ਟਾਈਮ ਐਂਡ ਉਹ ਤੋਂ ਬਾਅਦ ਰਿਕਾਰਡਡ ਬ੍ਰੇਕ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ਐਲਗੋਮਾ.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟਾਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਕਿਵੇਂ ਹੋ ਟਰੱਕ ਵਾਲਿਓ, ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ। ਟਰੱਕ HT ਆਇਲ ਚੇਂਜ ਦੇ ਉੱਤੇ ਤੁਸੀਂ ਸੇਵ ਕਰ ਸਕਦੇ ਹੋ ਓਵਰ $100। ਜੀ ਹਾਂ, ਬਿਲਕੁਲ $100। ਸਿੱਧਾ ਪਹੁੰਚੋ ਰਾਈਨੋ ਟਰੱਕ ਲਿਊਬ ਸੈਂਟਰ ਦੇ ਉੱਤੇ। ਉੱਥੇ ਪਹੁੰਚ ਕੇ ਕੈਵਿਨ ਐਂਡ ਜੈਫ ਨੂੰ ਤੁਸੀਂ ਮਿਲ ਸਕਦੇ ਹੋ। ਲੋਕੇਸ਼ਨ ਇਜ਼ 240 ਯੂਨੀਵਰਸਲ ਰੋਡ ਵੁੱਡਸਟਾਕ, ਐਗਜ਼ਿਟ 236 ਆਫ ਹਾਈਵੇ 401। ਕਨਵੀਨੀਅੰਟਲੀ ਡਰਾਈਵ ਥਰੂ ਆਇਲ ਚੇਂਜ ਕਰਾ ਸਕਦੇ ਹੋ ਵਿਦਆਊਟ ਐਨੀ ਅਪਾਇੰਟਮੈਂਟ ਨੈਸੈਸਰੀ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ, ਯੂ ਕੈਨ ਵਿਜ਼ਿਟ ਰਾਈਨੋ ਟਰੱਕ ਲਿਊਬ ਸੈਂਟਰਸ.ca ਜਾਂ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 519-539-5823। 519-539-5823। ਢੋਲ ਵਜਾ ਕੇ ਦੱਸੋ ਸਾਰਿਆਂ ਨੂੰ ਪਹੁੰਚਣਾ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨ ਤੋਂ। ਬ੍ਰਾਂਟਨ ਮੇਜਰ ਇੰਟਰਸੈਕਸ਼ਨ, ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ, ਦੂਜੀ ਇਨਸਾਈਡ ਫਰੈਸ਼ਕੋ ਮਿਲਟਨ ਅਤੇ ਇਨਸਾਈਡ ਚਲੋ ਫਰੈਸ਼ਕੋ ਬ੍ਰਾਂਟਨ, ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰ ਸਕਦੇ ਹੋ ਗਿੱਲ ਸਵੀਟ ਫੈਕਟਰੀ .com। ਦੈਟ ਇਜ਼ ਗਿੱਲ ਸਵੀਟ ਫੈਕਟਰੀ .com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ।
ਆਪਣਾ ਮਨਪਸੰਦ ਮੋਸਟ ਪਾਪੂਲਰ ਫੋਰਡ ਦਾ F-150 ਪਿੱਕਾ ਲੈਣਾ ਚਾਹੁੰਦੇ ਹੋ, ਉਹ ਵੀ 72 ਘੰਟਿਆਂ ਵਿੱਚ ਔਨ ਅਪਰੂਵਲ, ਤੇ ਆ ਜਾਓ ਕਨਸੈਪਟ ਫੋਰਡ ਜਾਰਜ ਟਾਊਨ। ਸਿਰਫ 5 ਮਿੰਟ ਦੀ ਡਰਾਈਵ ਹੈ ਫਰੋਮ ਈਸਟ ਆਫ ਮਿਸੀਸਾਗਾ ਰੋਡ ਐਂਡ ਬੋਵੇ ਡਰਾਈਵ। ਇਹਨਾਂ ਕੋਲੋਂ 2023-24 ਮਾਡਲ ਦੇ F-150 ਟਰੱਕ ਤੇ ਤੁਹਾਨੂੰ ਹੈਰਾਨ ਕਰਨ ਵਾਲੀਆਂ ਡੀਲਾਂ ਮਿਲਣਗੀਆਂ। ਮਈ ਦੇ ਮਹੀਨੇ ਵਿੱਚ ਨਵਾਂ F-150 ਪਿੱਕਾ ਟਰੱਕ ਖਰੀਦੋ ਤੇ $20,000 ਤੱਕ ਦਾ ਡਿਸਕਾਊਂਟ ਲਓ, ਤੇ ਫਾਈਨੈਂਸਿੰਗ 0% ਤੱਕ ਵੀ ਮਿਲ ਸਕਦੀ ਹੈ। ਪੁੱਛੋ ਇਹਨਾਂ ਦੇ ਸੇਲ ਸਟਾਫ ਤੋਂ, ਜੋ ਕਿ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਨੇ, ਤੇ ਸੋਚ ਕੀ ਰਹੇ ਹੋ? ਪਹੁੰਚੋ ਕਨਸੈਪਟ ਫੋਰਡ ਜਾਰਜ ਟਾਊਨ ਟਰੱਕ ਸੁਪਰ ਸਟੋਰ, 361 ਵੈਲਥ ਸਟਰੀਟ, ਜਾਰਜ ਟਾਊਨ, ਜਾਂ ਫੋਨ ਕਰ ਲਓ 905-873-1626।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian Pulse.
ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਸਾਡੇ ਨਾਲ ਜੁੜੇ ਹੋਏ ਨੇ ਵਰਿੰਦਰ ਜੀ, ਐਗਜ਼ੀਕਿਊਟਿਵ ਐਡੀਟਰ ਆਫ ਵਾਈ ਮੀਡੀਆ। ਜੀ ਵਰਿੰਦਰ ਜੀ।
ਜੀ ਜੀ, ਤਾਨੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੱਲ ਕਰ ਰਹੇ ਸੀ ਜੀ, ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ ਹੋ ਚੁੱਕਿਆ ਤੇ ਕਾਫੀ ਘੱਟ ਜਿਹੜੀਆਂ ਵੋਟਾਂ ਪਈਆਂ ਨੇ, 55% ਤੋਂ ਵੀ ਘੱਟ ਵੋਟਾਂ ਪਈਆਂ ਨੇ ਉੱਥੇ, ਤੇ ਇਸ ਦੇ ਨਾਲ ਹੀ ਮੁਕਾਬਲਾ ਮੇਰੇ ਹਿਸਾਬ ਨਾਲ ਤਾਂ ਖੈਰ ਮੁਕਾਬਲਾ ਉੱਥੇ ਹੈ ਜੀ ਕਾਂਗਰਸ ਐਂਡ ਆਮ ਆਦਮੀ ਪਾਰਟੀ, ਜਿਹੜੀ ਮੈਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਮਿਲੀ ਹੈ। ਲੇਕਿਨ ਸਮਝਿਆ ਜਾ ਰਿਹਾ ਕਿ ਮੁਕਾਬਲਾ ਤਿੰਨ ਕੋਨਾ ਵੀ ਮੰਨਿਆ ਜਾ ਰਿਹਾ ਇੱਕ ਤਰ੍ਹਾਂ ਨਾਲ। ਸੋ ਇਸ ਦੇ ਵਿੱਚ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈਗੇ ਨੇ ਤੇ ਫਾਰਮਰਲੀ ਆਮ ਆਦਮੀ ਪਾਰਟੀ ਦੇ ਵੀ MLA ਰਹੇ ਨੇ ਸ਼ੀਤਲ ਅਮਰਾਲ, ਤੇ ਇਸ ਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈਗੇ ਮਹਿੰਦਰ ਭਗਤ ਤੇ ਕਾਂਗਰਸ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ ਇਹ ਕੈਂਡੀਡੇਟ ਹੈਗੇ ਨੇ ਤੇ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਅਕਾਲੀ ਦਲ ਨੇ ਛੱਡ ਦਿੱਤੇ ਸੀ ਬਾਅਦ ਦੇ ਵਿਚ ਡਿਸਰਵ ਕਰ ਗਿਆ ਸੀ ਅਕਾਲੀ ਦਲ ਤਾਂ ਉਹ ਹੈਗੇ ਨੇ ਬੀਬੀ ਸੁਰਜੀਤ ਕੌਰ ਸੋ ਇਸ ਦੇ ਨਾਲ ਹੀ ਰਾਜਾ ਬੜਿੰਗ ਨੇ ਵੀ ਕਾਫੀ ਜਿਹੜਾ ਹੈ ਇਸ ਦੇ ਬਾਰੇ ਗੱਲ ਕਰਦੇ ਕਿਹਾ ਕਿ ਜੇ ਵੋਟਾਂ ਦੇ ਵਿਚ ਤਾਂਗਲੀ ਹੁੰਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ ਤੇ ਪੂਰੀ ਅੱਗੇ ਕਾਰਵਾਈ ਦੇ ਵਿਚ ਵੱਧ ਚੜ ਕੇ ਹਿੱਸਾ ਲੈਣਗੇ ਇਸ ਦੇ ਮਾਮਲੇ ਚ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਜਲੰਧਰ ਵੈਸਟ ਦੇ ਕਮਿਸ਼ਨਰ ਨੂੰ ਵੀ ਵੋਟਿੰਗ ਦੇ ਸਬੰਧੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਤਾਂਗਲੀ ਹੁੰਦੀ ਹੈ ਤਾਂ ਇਸ ਲਈ ਉਹ ਜ਼ਿੰਮੇਵਾਰ ਹੋਣਗੇ ਪੁਲਿਸ ਜ਼ਿੰਮੇਵਾਰ ਹੋਏਗੀ ਤੇ ਲੇਕਿਨ ਇਲਜ਼ਾਮ ਜਿਹੜੇ ਜ਼ਰੂਰ ਲੱਗੇ ਨੇ ਸ਼ੀਤਲ ਉਗਰਾਲ ਉਹਨਾਂ ਨੇ ਵੀ ਕਾਫੀ ਇਲਜ਼ਾਮ ਲਗਾਏ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਕਾਂਗਰਸ ਦੇ ਐਮ ਪੀ ਹੈਗੇ ਨੇ ਤੇ ਫਾਰਮਰ ਚੀਫ ਮਿਨਿਸਟਰ ਉਹਨਾਂ ਨੇ ਵੀ ਇਲਜ਼ਾਮ ਲਗਾਏ ਨੇ ਪੈਸਾ ਧੇਲਾ ਵੰਡਣ ਦੀ ਗੱਲ ਕਹੀ ਹੈ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਸੂਟ ਵੀ ਵੰਡਣ ਦੀ ਗੱਲ ਕਹੀ ਹੈ ਜਿੱਥੇ ਸ਼ੀਤਲ ਉਗਰਾਲ ਨੇ ਦੋ ਤਰ੍ਹਾਂ ਦੀ ਗੱਲ ਕਹੀ ਹੈ ਉਹਨਾਂ ਨੇ ਇੱਕ ਜਗ੍ਹਾ ਇੱਕ ਜੀਪ ਬਾਹਰੋਂ ਆਈ ਹੋਈ ਖੜੀ ਹੈ ਤੇ ਉਹਦੇ ਵਿਚ ਉਹਨਾਂ ਨੇ ਕਿਹਾ ਕਿ ਸ਼ਰਾਬ ਵੰਡੀ ਜਾ ਰਹੀ ਸੀ ਇਸ ਜੀਪ ਦੇ ਵਿਚ ਤੇ ਉਨ੍ਹਾਂ ਨੇ ਉੱਥੇ ਉਹਨੂੰ ਘੇਰਾ ਵੀ ਪਾਇਆ ਜੀਪ ਦੇ ਵਿਚ ਦੂਸਰੇ ਪਾਸੇ ਜਿਹੜੇ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਨੇ ਵੀ ਆਪਣਾ ਇੱਕ ਜਗ੍ਹਾ ਜਾ ਕੇ ਕੋਈ ਵਿਅਕਤੀ ਜਿਹੜੇ ਉਹ ਫੜੇ ਗਏ ਉਹਨਾਂ ਨੇ ਦੱਸਿਆ ਕਿ ਇਹਨਾਂ ਬੰਦਿਆਂ ਨੂੰ ਫੜਿਆ ਗਿਆ ਤੇ ਇਹਨਾਂ ਦੇ ਕੋਲੋਂ ਜਿਹੜੇ ਨੇ ਬਾਹਰੋਂ ਬੰਦੇ ਆਏ ਹੋਏ ਸੀ ਗੋਨਿਆਣਾ ਦੇ ਕੋਲੋਂ ਆਏ ਹੋਏ ਸੀਗੇ ਗੋਨਿਆਣਾ ਜਿਹੜਾ ਬਠਿੰਡਾ ਦੇ ਵਿਚ ਹੈਗਾ ਕਸਬਾ ਉਥੋਂ ਇਹ ਵਿਅਕਤੀ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਉਹਨੂੰ ਸਪੋਰਟ ਕਰਨ ਲਈ ਆਏ ਸੀ ਤੇ ਜ਼ਬਰਦਸਤੀ ਧਮਕਾ ਰਹੇ ਸੀ ਲੋਕਾਂ ਨੂੰ ਵੋਟਿੰਗ ਕਰਨ ਲਈ ਸੋ ਇਹ ਵੀ ਜਿਹੜਾ ਮਾਡਲ ਹਾਊਸ ਏਰੀਆ ਉਥੋਂ ਇਹਨਾਂ ਨੇ ਸ਼ੀਤਲ ਉਗਰਾਲ ਨੇ ਇਹ ਬੰਦਾ ਫੜਿਆ ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਹੈ ਉਹਨਾਂ ਨੇ ਕੀ ਕੀਤਾ ਕਿ ਕਾਫੀ ਵਿਅਕਤੀ ਫੜੇ ਨੇ ਉੱਥੇ ਜਿੰਨਾ ਜਿਹੜੇ ਕੋਈ ਸੂਟ ਵਗੈਰਾ ਬਣ ਰਹੇ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਸਪੋਰਟ ਦੇ ਵਿਚ ਸੋ ਇਸ ਦੇ ਨਾਲ ਇੱਥੇ ਦੱਸੀਏ ਥੋੜੀ ਜਿਹੀ ਬੈਕਗਰਾਉਂਡ ਦੀ ਗੱਲ ਕਰ ਲਈਏ ਤੇ ਇੱਥੋਂ ਹਰ ਵਾਰੀ ਤਕਰੀਬਨ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ ਖਾਸੀਅਤ ਇਸ ਪਾਰਟੀ ਦੀ ਇਹੀ ਹੈ 2012 ਦੇ ਵਿਚ ਬੀਜੇਪੀ ਇੱਥੋਂ ਜਿੱਤੀ 2017 ਦੇ ਵਿਚ ਕਾਂਗਰਸ ਤੇ 2022 ਦੇ ਵਿਚ ਆਮ ਆਦਮੀ ਪਾਰਟੀ ਨੇ ਸੀਟ ਜਿਹੜੀ ਇਹ ਜਿੱਤੀ ਸੀ ਤੇ ਹੁਣ ਇਸ ਜ਼ਿਮਨੀ ਚੋਣ ਦੇ ਵਿਚ 15 ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿਚ ਨੇ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ ਤੇ ਨਾਲ ਹੀ 1,72,000 ਵੋਟਰ ਜਿਹੜੇ ਤਕਰੀਬਨ ਉਨ੍ਹਾਂ ਨੇ ਉਹ ਵੋਟਰ ਹੈਗੇ ਸੀ ਲੇਕਿਨ ਵੋਟਿੰਗ ਜਿਹੜੀ ਇਨ੍ਹਾਂ ਚ ਤਕਰੀਬਨ ਅੱਧਿਆਂ ਤੋਂ ਥੋੜੇ ਜਿਹੇ ਵੱਧ ਲੋਕਾਂ ਨੇ ਪਾਈ ਹੈ ਸੋ ਇਸ ਦੇ ਨਾਲ ਹੀ 13 ਜੁਲਾਈ ਨੂੰ ਰਿਜ਼ਲਟ ਆਏਗਾ ਗਿਣਤੀ ਹੋਣ ਤੋਂ ਬਾਅਦ 13 ਜੁਲਾਈ ਦੋ ਤਿੰਨ ਦੋ ਦਿਨ ਰਹਿ ਗਏ ਨੇ ਤੇ ਆਪਾਂ ਨੂੰ ਸਾਰੀ ਜਿਹੜੀ ਪੋਜੀਸ਼ਨਾਂ ਦਾ ਪਤਾ ਲੱਗ ਜਾਏਗਾ ਭਾਵੇਂ ਕਿ ਮੁੱਖ ਮੁਕਾਬਲਾ ਜੋ ਮੈਨੂੰ ਰਿਹਾ ਉਹ ਆਮ ਆਦਮੀ ਪਾਰਟੀ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਹੈ ਸੋ ਇਸ ਦੇ ਨਾਲ ਗੱਲ ਕਰੀਏ ਜੇ ਦਿੱਲੀ ਵੱਲ ਰੁਖ ਕਰੀਏ ਤਾਂ ਦਿੱਲੀ ਜਿਹੜਾ ਸ਼ਰਾਬ ਘੁਟਾਲਾ ਉਹਦੇ ਵਿਚ ਕਾਫੀ ਵੱਡੀਆਂ ਅਪਡੇਟਸ ਆਈਆਂ ਨੇ ਕੇਜਰੀਵਾਲ ਸਾਹਿਬ ਦੇ ਅਗੇਂਸਟ ਚਾਰਜਸ਼ੀਟ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਦੇ ਵੱਲੋਂ ਚਾਰਜਸ਼ੀਟ ਫਾਈਲ ਕੀਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਹੁਣ ਜੇਲ੍ਹ ਚ ਨੇ ਅਰਵਿੰਦ ਕੇਜਰੀਵਾਲ ਜੀ ਤੇ ਇਸ ਦੇ ਨਾਲ ਹੀ ਦਿੱਲੀ ਦੀ ਕੋਰਟ ਨੇ ਈਡੀ ਨੇ ਜਦੋਂ ਚਾਰਜਸ਼ੀਟ ਫਾਈਲ ਕੀਤੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਦੇ ਪ੍ਰੋਡਕਸ਼ਨ ਵਾਰੰਟ ਜੁਲਾਈ 12 ਦੇ ਲਈ ਉਹਨਾਂ ਨੇ ਇਸ਼ੂ ਕੀਤੇ ਨੇ ਅਤੇ ਇਸ ਦੇ ਨਾਲ ਹੀ ਈਡੀ ਨੇ ਕਾਫੀ ਵੱਡੇ ਐਲੀਗੇਸ਼ਨ ਆਪਣੀ ਚਾਰਜਸ਼ੀਟ ਦੇ ਵਿਚ ਕੇਜਰੀਵਾਲ ਦੇ ਅਗੇਂਸਟ ਲਾਏ ਨੇ ਤੇ ਉਨ੍ਹਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਲੀਡਰਾਂ ਨੇ ਇਸ ਪਾਰਟੀ ਦੇ ਲੀਡਰਾਂ ਨੇ 100 ਕਰੋੜ ਰੁਪਏ ਦੀ ਜਿਹੜੀ ਹੈ ਉਹ ਰਿਸ਼ਵਤ ਦੀ ਵਸੂਲੀ ਕੀਤੀ ਹੈ ਤੇ ਪੈਸਾ ਹਵਾਲਾ ਦੇ ਰਾਹੀਂ ਗੋਆ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਯੂਜ ਕੀਤਾ ਹਵਾਲਾ ਟਰੇਡਰ ਦੇ ਜਿਹੜੇ ਕੰਟੈਕਟ ਨੰਬਰ ਵਗੈਰਾ ਨੇ ਕੇਜਰੀਵਾਲ ਸਾਹਿਬ ਨਾਲ ਵੀ ਕੰਮ ਕੀਤਾ ਗਿਆ ਉਨ੍ਹਾਂ ਤੇ ਇਸ ਦੇ ਨਾਲ ਹੀ ਕੋਈ ਡਿਜੀਟਲ ਐਵੀਡੈਂਸ ਹੋਰ ਵੀ ਉਨ੍ਹਾਂ ਨੇ ਦਿਖਾਏ ਤੇ ਪਰ ਕੇਜਰੀਵਾਲ ਸਾਹਿਬ ਨੇ ਇਸਦਾ ਕੋਈ ਬਹੁਤਾ ਜਵਾਬ ਨਹੀਂ ਦਿੱਤਾ ਤੇ ਉਨ੍ਹਾਂ ਨੇ ਰਿਪਲਾਈਜ਼ ਨੂੰ ਜਵਾਬ ਨੂੰ ਜਿਹੜਾ ਵੇਟ ਕੀਤਾ ਤੇ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਵਿਜੇ ਨਾਲ ਜਿਹੜੇ ਇਸ ਦੇ ਜਿੱਥੇ ਇੱਕ ਪਾਸੇ ਈਡੀ ਨੇ ਕਿਹਾ ਕਿ ਕੇਜਰੀਵਾਲ ਜਿਹੜੇ ਮੁੱਖ ਸਾਜਿਸ਼ ਕਰਤਾ ਯਾਨੀ ਕਿ ਮੇਨ ਕਿੰਗ ਪਿੰਨ ਹੈਗੇ ਨੇ ਦਿੱਲੀ ਸ਼ਰਾਬ ਘੁਟਾਲਾ ਦੇ ਉੱਥੇ ਜਿਹੜਾ ਵਿਜੇ ਨਾਇਰ ਇੱਕ ਹੋਰ ਅਕਿਊਜ਼ਡ ਹੈਗਾ ਤੇ ਉਨ੍ਹਾਂ ਨੇ ਕਿਹਾ ਕਿ ਵਿਜੇ ਨਾਇਰ ਜਿਹੜਾ ਹੈ ਉਹਦੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਰ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਨੇ ਉਨ੍ਹਾਂ ਨੇ ਸੁਪਰਵਾਈਜ਼ ਕੀਤੀਆਂ ਗੋਆ ਇਲੈਕਸ਼ਨ ਉਨ੍ਹਾਂ ਦਾ ਕਹਿਣ ਦਾ ਮਤਲਬ ਇਹ ਹੋ ਸਕਦਾ ਜੇ ਆਪਾਂ ਆਪਣੇ ਕੋਲ ਦੇਖੀਏ ਤਾਂ ਦੁਰਗੇਸ਼ ਪਾਠਕ ਜਿਹੜੇ ਇੰਚਾਰਜ ਸੀਗੇ ਤੇ ਨਾਲ ਹੀ ਆਪਸੀ ਤੇ ਸੌਰਵ ਭਾਰਦਵਾਜ ਨੇ ਵੀ ਇਸ ਦੇ ਵਿਚ ਕਾਫੀ ਵੱਡੀ ਭੂਮਿਕਾ ਜਿਹੜੀ ਨਿਭਾਈ ਸੀ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦਾ ਕੇਜਰੀਵਾਲ ਸਾਹਿਬ ਨੇ ਸਪਸ਼ਟੀਕਰਨ ਦਿੱਤਾ ਆਪਣਾ ਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਲੈਣਾ ਦੇਣਾ ਕਿ ਕਵਿਤਾ ਨਾਲ ਜਾਂ ਇਸ ਸ਼ਰਾਬ ਘੁਟਾਲੇ ਨਾਲ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਨਾ ਇਹ ਮਹਿਕਮਾ ਸੀ ਜੀ ਜੀ ਜੀ
ਜੀ ਬਿਲਕੁਲ, ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਸਾਡੇ ਨਾਲ ਜੁੜੀਆਂ ਨੇ ਵਰਿੰਦਰ, ਐਗਜ਼ੀਕਿਊਟਿਵ ਐਡੀਟਰ ਆਫ ਵਾਈ ਮੀਡੀਆ, ਪਰ ਸਾਡੇ ਨਾਲ ਜੁੜ ਚੁੱਕੇ ਹਨ ਕਮਲ ਭਾਟੀਆ ਜੀ, ਮੌਰਗੇਜ ਐਂਡ ਮੋਟੀਵੇਸ਼ਨ ਦਾ ਕੋਈ ਵੀ ਸਵਾਲ ਕਮਲ ਭਾਟੀਆ ਜੀ ਕੇ ਸਾਥ। ਵੈਲਕਮ ਟੂ ਰੇਡੀਓ ਵਾਈ ਕਮਲ ਭਾਟੀਆ ਜੀ।
ਥੈਂਕ ਯੂ ਤਾਨੀਆ ਜੀ, ਥੈਂਕ ਯੂ ਸੋ ਮਚ। ਅੱਜ ਬੁੱਧਵਾਰ ਦਾ ਦਿਨ ਹੈ, ਅੱਜ ਮੌਰਗੇਜ ਦੀ ਗੱਲ ਹੋਏਗੀ
ਜੀ।
ਪਿਛਲੇ ਹਫ਼ਤੇ ਜਿਹੜੇ ਅਨਇੰਪਲੋਇਮੈਂਟ ਫਿਗਰਸ ਆਏ ਨੇ 6.4% ਜਿਹੜਾ ਵੱਧ ਕੇ ਆਏ ਨੇ ਅਨਇੰਪਲੋਇਮੈਂਟ ਫਿਗਰਸ, ਉਹਦੇ ਹਿਸਾਬ ਨਾਲ ਲੱਗਦਾ ਹੈ ਕਿ ਹੋ ਸਕਦਾ ਹੈ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ 24 ਜੁਲਾਈ ਨੂੰ 0.25 ਕੱਟ ਕੀਤਾ ਜਾਏ। ਜਦ ਜੂਨ ਚ ਇੰਟਰਸਟ ਰੇਟ ਕੱਟ ਹੋਏ ਸਨ ਤੇ ਉਸ ਵੇਲੇ ਸੀ ਕਿ ਬਈ ਬੈਂਕ ਆਫ ਕੈਨੇਡਾ ਨੇ ਵਾਚ ਕਰਨਾ ਸੀ ਕਿ ਕੈਨੇਡੀਅਨ ਕਰੰਸੀ ਵਿਜ਼ਵਿਜ਼ US ਕਰੰਸੀ ਕਿਸ ਤਰ੍ਹਾਂ ਰਿਐਕਟ ਕਰਦੀ ਹੈ, ਰੀਅਲ ਇਸਟੇਟ ਦੇ ਪ੍ਰਾਈਸਿਸ ਕਿਸ ਤਰ੍ਹਾਂ ਹਾਈ ਜਾਂਦੇ ਨੇ, ਤੇ ਰੀਅਲ ਇਸਟੇਟ ਦੇ ਪ੍ਰਾਈਸਿਸ ਚ ਕੋਈ ਐਸੀ ਅੱਗ ਨਹੀਂ ਲੱਗੀ ਨਾ ਹੋਈ, ਨਾ ਹੀ ਕੈਨੇਡੀਅਨ ਕਰੰਸੀ ਵਿਜ਼ਵਿਜ਼ US ਕਰੰਸੀ ਚ ਇੰਨਾ ਕੋਈ ਫਰਕ ਪਿਆ। ਐਜ ਅ ਰਿਜ਼ਲਟ ਐਂਡ ਹੁਣ ਅਨਇੰਪਲੋਇਮੈਂਟ ਫਿਗਰ ਜਿਹੜੇ ਆਏ ਨੇ ਉਹਦੇ ਨਾਲ ਇਹ ਤਿੰਨੋ ਚੀਜ਼ਾਂ ਨੂੰ ਅਗਰ ਅਸੀਂ ਇਕੱਠੇ ਰੱਖੀਏ ਤੇ ਲੱਗਦਾ ਹੈ ਕਿ 24 ਜੁਲਾਈ ਨੂੰ ਸ਼ਾਇਦ ਰੇਟ ਆਫ ਇੰਟਰਸਟ ਘੱਟ ਜਾਣ 0.25 ਐਂਡ ਅਗਰ ਫਿਰ ਉਹਦੇ ਬਾਅਦ ਜਿਹੜਾ ਹੈ ਨਾ ਇੱਕ ਵਾਰ ਹੋਰ ਘੱਟ ਜਾਣ 0.25 ਜਾਂ 0.5। ਇਹ ਜਿਹੜਾ ਹੈ ਦਿਸ ਇਜ਼ ਦੀ ਸਿਚੁਏਸ਼ਨ। ਇਹਦੇ ਨਾਲ ਜਿਹੜਾ ਹੈ ਨਾ ਜੋ ਐਕਸਪੈਕਟ ਕਰ ਰਹੇ ਸਨ ਕਿ ਰੇਟ ਆਫ ਇੰਟਰਸਟ ਘਟੇਗਾ ਉਹਨਾਂ ਨੂੰ ਉਹਨਾਂ ਵਾਸਤੇ ਜਿਹੜਾ ਹੈ ਨਾ ਦਿਸ ਇਜ਼ ਅ ਪੀਸ ਆਫ ਗੁੱਡ ਨਿਊਜ਼।
ਜੀ ਕਮਲ ਪਾਟੇ ਸਰ, ਤੁਸੀਂ ਚੰਗੀ ਨਿਊਜ਼ ਦਿੱਤੀ ਹੈ ਲੋਕਾਂ ਨੂੰ, ਕਿਉਂਕਿ ਲੋਕਾਂ ਦਾ ਹੁਣ ਕਚੂਬਾ ਨਿਕਲਿਆ ਹੋਇਆ, ਤੇ ਇਹ ਦੱਸੋ ਕਿ ਕਿੰਨਾ ਘੱਟ ਸਕਦਾ ਹੈਗਾ ਰੇਟ ਆਫ ਇੰਟਰਸਟ ਤੁਹਾਡੇ ਹਿਸਾਬ ਨਾਲ ਜਿਹੜਾ ਤੁਸੀਂ ਅੰਦਾਜ਼ਾ ਆਪਣਾ ਲਗਾਇਆ ਜੀ?
ਦੇਖੋ ਜੀ, ਜੁਲਾਈ ਚ ਅਗਰ ਘਟੇਗਾ ਤੇ ਅਗਰ ਘਟੇਗਾ ਮੈਂ ਰਿਪੀਟ ਕਰ ਰਿਹਾ ਵਾਂ ਤੇ 0.25% ਘਟੇਗਾ, ਲੇਕਿਨ ਬਾਈ ਐਂਡ ਆਫ ਦੀ ਈਅਰ ਜਿਸ ਤਰ੍ਹਾਂ ਸਾਰੇ ਵਾਚ ਕਰ ਰਹੇ ਅਸੀਂ ਜਿਸ ਤਰ੍ਹਾਂ ਕੰਡੀਸ਼ਨ ਅਨਰੇਵਲ ਹੁੰਦੀਆਂ ਨੇ ਉਸ ਹਿਸਾਬ ਨਾਲ 0.25 ਤੇ ਉਹਦੇ ਬਾਅਦ ਹੋਰ ਘਟੇਗਾ ਇਫ ਨਾਟ ਮੋਰ। ਯਾਨੀ ਕਿ ਅੱਜ 10 ਜੁਲਾਈ ਤੋਂ ਲੈ ਕੇ 31 ਦਸੰਬਰ ਤੱਕ ਹੁਣੇ ਵੀ 0.5 ਜਾਂ 0.75 ਇਸ ਸਾਲ ਘਟਣ ਦੀ ਉਮੀਦ ਹੈਗੀ ਹੈ। ਜ਼ਿਆਦਾ ਚਾਂਸਿਸ ਨੇ 0.5 ਘਟੇਗਾ ਇੱਕ ਦੋ ਵਾਰ ਕਰਕੇ ਜਾਂ 0.75। ਇਹ ਬਿਲਕੁਲ ਦਿਸ ਇਜ਼ ਦੀ ਟ੍ਰੈਂਡ ਵਿਚ ਆਰ ਸ਼ੋਇੰਗ। ਬਾਕੀ ਤੁਸੀਂ ਗੱਲ ਵਰਡ ਯੂਜ ਕੀਤਾ ਕਿ ਕਚੂੰਬਰ ਨਿਕਲਿਆ ਪੈ, ਉਹ ਬਿਲਕੁਲ ਸਹੀ ਹੈਗਾ ਹੈ ਕਿ ਕਚੂੰਬਰ ਨਿਕਲਿਆ ਪਿਆ ਹੈ ਤੇ ਹੁਣ ਜਦ ਅਗਲੇ ਹਫ਼ਤੇ ਹੁਣ ਜਦ US ਦੇ ਇਨਫਲੇਸ਼ਨ ਡੇਟਾ ਆਏਗਾ ਤੇ ਉਹਦੇ ਨਾਲ ਵੀ ਪਤਾ ਚੱਲੇਗਾ ਕਿ ਕੀ ਅਸਾਰ ਨੇ, ਕੀ ਪ੍ਰੇਡਿਕਸ਼ਨ ਨੇ US ਦਾ ਇੰਟਰਸਟ ਰੇਟ ਚੇਂਜ ਕਰਨ ਦੀ, ਐਂਡ ਦੈਟ ਕੈਨ ਅਫੈਕਟ ਕੈਨੇਡੀਅਨ ਇੰਟਰਸਟ ਰੇਟ। ਯੂਜੁਅਲੀ ਅਸੀਂ USA ਦੇ ਨਾਲ ਚੱਲਨੇ ਆ ਇੰਟਰਸਟ ਰੇਟ ਚੇਂਜ ਵਿਚ, ਲੇਕਿਨ ਪਿਛਲੇ ਮਹੀਨੇ ਅਸੀਂ ਚੇਂਜ ਕਰਕੇ, ਕੈਨੇਡਾ ਨੇ ਚੇਂਜ ਕਰਕੇ ਵੇਟ ਨਹੀਂ ਕੀਤਾ US ਕੀ ਕਰੇ, ਕੈਨੇਡਾ ਨੇ 0.25 ਕੱਟ ਕਰਤਾ ਤੇ ਹੁਣ ਦੋ ਹਫ਼ਤੇ ਵਿਚ ਜਿਹੜਾ ਨਾ ਅਗਲੇ ਹਫ਼ਤੇ ਹੋਰ ਸਿਚੁਏਸ਼ਨ ਕਲੀਅਰ ਹੋ ਜਾਏਗੀ, ਲੇਕਿਨ ਦੋ ਹਫ਼ਤੇ ਹੈਗਾ ਕਿ ਰੇਟ ਕੱਟ ਜਾਣਗੇ। ਬਾਕੀ ਕਚੂੰਬਰ ਤੇ ਜਿਹੜਾ ਨਿਕਲਿਆ ਪਿਆ ਹੈ, ਮੈਂ ਕਈ ਵਾਰ ਕਹਿ ਚੁੱਕਾ ਵਾਂ, ਕਈ ਵਾਰ ਨਹੀਂ ਹਰ ਵਾਰ ਇਹੀ ਕਹਿੰਦਾ ਵਾਂ ਕਿ ਜੋ ਸਿਚੁਏਸ਼ਨ ਉਹਦੇ ਨਾਲ ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ। ਤੁਸੀਂ ਪਹਿਲੀ ਗੱਲ 0.1 ਆਪਣੇ ਐਗਜ਼ਿਸਟਿੰਗ ਲੈਂਡਰ ਨਾਲ ਨੈਗੋਸ਼ੀਏਟ ਕਰੋ। ਅਗਰ ਤੁਹਾਡਾ ਰਿਨਿਊਅਲ ਆ ਰਿਹਾ ਹੈ ਤੇ ਜਿਸ ਤਰ੍ਹਾਂ ਮੈਨੂੰ ਜਾਂ ਮੇਰੇ ਜੈਸੇ ਕਿਸੇ ਪ੍ਰੋਫੈਸ਼ਨਲ ਨਾਲ ਗੱਲ ਕਰੋਗੇ, ਅਗਰ ਉਹ ਤੁਹਾਡੇ ਹੱਕ ਚ ਸੋਚਦਾ ਹੈ ਤੇ ਉਹਨੇ ਸਾਰਿਆਂ ਤੋਂ ਪਹਿਲੇ ਕਹਿੰਦੇ ਕਿ ਤੁਸੀਂ ਆਪਣੇ ਐਗਜ਼ਿਸਟਿੰਗ ਲੈਂਡਰ ਨਾਲ ਨੈਗੋਸ਼ੀਏਟ ਕਰੋ ਤੇ ਬੈਸਟ ਰੇਟ ਕਰੋ। ਜੋ ਮੇਰੇ ਨਾਲ ਗੱਲ ਕਰੇਗਾ, ਆਈ ਵਿਲ ਗਾਈਡ ਹਾਊ ਟੂ ਨੈਗੋਸ਼ੀਏਟ,
ਇਹਦੇ ਵਿੱਚ ਮੇਰਾ ਪਰਸਨਲ ਫਾਇਦਾ ਕੋਈ ਨੀ, ਬਟ ਮੈਂ ਜਿਸ ਤਰ੍ਹਾਂ ਹਮੇਸ਼ਾ ਕਹਿੰਦਾ ਵਾ, ਮੈਂ ਹਮੇਸ਼ਾ ਕਲਾਇੰਟ ਦੇ ਜਿਹੜਾ ਮੋਰਗੇਜ ਲੈਂਦੇ ਪਏ ਨੇ ਲੱਭਦੇ ਪਏ ਨੇ ਉਹਨਾਂ ਦੇ ਫਾਇਦੇ ਦੀ ਗੱਲ ਕਰਾਂਗਾ। ਦੂਜਾ, ਅਗਰ ਬਹੁਤ ਲੋਕਾਂ ਦੇ ਬਹੁਤ ਸਾਰਾ ਕਰਜ਼ਾ ਚੜ ਗਿਆ ਕ੍ਰੈਡਿਟ ਕਾਰਡ ਦਾ, ਤੁਸੀਂ ਦੇਖੋ ਅਗਰ ਤੁਹਾਡੀ ਐਕਵਿਟੀ ਹੈਗੀ ਏ, ਐਕਵਿਟੀ ਪ੍ਰੋਪਰਟੀ ਚ ਹੈਗੀ ਏ, ਪਰਮਿਟ ਕਰਦੀ ਏ ਵਿਜ਼ਾਵਿਜ਼ ਯੋਰ ਇਨਕਮ, ਤੇ ਉਹ ਸਾਰਾ ਕ੍ਰੈਡਿਟ ਕੰਸੋਲੀਡੇਟ ਕਰਕੇ ਮੋਰਗੇਜ ਲੈ ਲਓ ਜਾਂ ਲਾਈਨ ਆਫ ਕ੍ਰੈਡਿਟ ਲੈ ਲਓ ਇਨ ਅ ਸੈਕਿੰਡ ਪਲੇਸ, ਉਹ ਕ੍ਰੈਡਿਟ ਕਾਰਡ ਦੇ ਡੈਕ ਤੋਂ ਤੁਹਾਨੂੰ ਫੇਰ ਵੀ ਸਸਤੀ ਪੈਗੀ, ਸਸਤੀ ਨੀ ਕਾਫੀ ਸਸਤੀ ਪੈਂਦੀ ਏ। ਤੇ ਸਾਰੀ ਚੀਜ਼ਾਂ ਹੈਗੀਆਂ ਨੇ, ਮੈਂ ਰਿਪੀਟ ਕਰਨਾ ਵਰਿੰਦਰ ਜੀ, ਮੋਰਗੇਜ ਇਜ਼ ਆਲ ਅਬਾਊਟ ਪਲੈਨਿੰਗ 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 ਕਰਕੇ ਚਲੋਗੇ ਤੇ ਸੌਖੇ ਰਹੋਗੇ, ਕਿਉਂਕਿ ਤੁਹਾਨੂੰ ਬੈਟਰ ਟਰਮ ਚ ਬੈਟਰ ਰੇਟ ਮਿਲ ਸਕਦੇ ਨੇ। ਅਗਰ ਲਾਸਟ ਮੂਮੈਂਟ ਤੱਕ ਚੀਜ਼ ਛੱਡੋਗੇ ਤੇ ਸ਼ਾਇਦ ਉਹ ਤੁਹਾਡੇ ਵਾਸਤੇ ਇੰਨਾ ਚੰਗਾ ਨਾ ਹੋਵੇ, ਜਾਂ ਅਗਰ ਤੁਸੀਂ ਕੋਈ ਸ਼ੋਪ ਅਰਾਊਂਡ ਨਹੀਂ ਕਰਦੇ, ਡਾਇਰੈਕਟ ਚਲੇ ਜਾਂਦੇ ਹੋ ਆਪਣੇ ਬੈਂਕ ਚ, ਉਹਦੇ ਚ ਕੋਈ ਹਰਜ ਨਹੀਂ ਜਾਂਦਾ, ਲੇਕਿਨ ਸ਼ੋਪ ਅਰਾਊਂਡ ਕਰੋ ਤਾਂ ਕਿ ਤੁਸੀਂ ਨੈਗੋਸ਼ੀਏਟ ਕਰ ਸਕੋ, ਤੇ ਅਗਰ ਤੁਹਾਡੇ ਬੈਂਕ ਚ ਐਗਜ਼ਿਸਟਿੰਗ ਬੈਂਕ ਚ ਚੰਗਾ ਰੇਟ ਤੁਹਾਨੂੰ ਨਹੀਂ ਮਿਲਦਾ, ਤੇ ਦੈਨ ਪੀਪਲ ਲਾਈਕ ਅਸ ਆਰ ਸਿਟਿੰਗ, ਜੋ ਤੁਹਾਨੂੰ ਕੋਸ਼ਿਸ਼ ਕਰਨਗੇ ਕਿ ਬੈਸਟ ਤੋਂ ਬੈਸਟ ਤੁਹਾਡੀ ਬਿਹਤਰੀ ਵਾਸਤੇ ਕਿਸ ਤਰ੍ਹਾਂ ਦੀ ਮੋਰਗੇਜ ਦਿਲਵਾਈ ਜਾ ਸਕਦੀ ਹੈ ਤੁਹਾਨੂੰ। ਵਰਿੰਦਰ ਜੀ,
ਜੀ ਜੀ ਪਟੇਲ,
ਮੇਰਾ ਨੰਬਰ ਮੈਂ ਦੱਸ ਦਿਆਂ, 416-564-6267, ਦੈਟ ਇਜ 416-564-6267। ਵੰਸ ਅਗੇਨ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਵਿਸ਼ਿੰਗ ਦੈਮ ਆਲ ਦੀ ਬੈਸਟ, ਐਂਡ ਕਦੇ ਵੀ ਕੋਈ ਡਾਊਟ ਹੋਵੇ, ਸਵਾਲ ਹੋਵੇ, ਕੁਐਰੀ ਹੋਵੇ, ਫੀਲ ਫਰੀ ਟੂ ਕੰਟੈਕਟ ਐਨੀ ਮੋਰਗੇਜ ਪ੍ਰੋਫੈਸ਼ਨਲ, ਆਈ ਐਮ ਅਵੇਲੇਬਲ ਆਲਸੋ।
ਜੀ, ਨੰਬਰ ਇੱਕ ਵਾਰ ਫੇਰ ਦੱਸ ਦਿਓ ਆਪਣਾ। ਜੀ ਜੀ,
ਹਾਂਜੀ, ਮੇਰਾ ਨੰਬਰ ਹੈਗਾ 416, ਹਾਂਜੀ ਨੰਬਰ ਹੈਗਾ 416-564-6267, ਦੈਟ ਇਜ 416-564-6267। ਥੈਂਕ ਯੂ, ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਜਾਣਕਾਰੀ ਦਿੱਤੀ। ਪਾਟੀਆ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ, ਮੋਰਗੇਜ ਦਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਇਹਨਾਂ ਦੇ ਫੋਨ ਤੇ ਕਰ ਸਕਦੇ ਹੋ ਗੱਲ, ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ, ਤੇ ਗਾਈਡੈਂਸ ਉਹਨਾਂ ਨੇ ਕਿਹਾ ਕਿ ਇਹਦਾ ਕੋਈ ਇਹਦੇ ਕੋਈ ਮੁੱਲ ਨਹੀਂ ਹੈਗਾ, ਇਹਦੇ ਕੋਈ ਪੈਸੇ ਨਹੀਂ ਲੱਗਦੇ ਹੈਗੇ। ਜੀ ਕਾਨੀਆ ਜੀ, ਜੀ ਜੀ ਗੱਲ ਕਰਦੇ ਆ ਜੀ, ਅਪਡੇਟ ਦੀ ਤਾਂ
South Asian Pulse Prime Time and is segment the important sponsors with our delivery announce kar dene ha, discover Pama, discover the Peel Art Gallery, bahut hi badhiya badhiya tonu deals milne ya, looking for summer time fun, discover karo Peel Art Gallery, museum and archives also known as Pama, beautiful downtown Brampton de vich across the gate park, saariyan recreational activities tusi kar sakde ho itthe, koi vi tonu jankari chahiye you can always visit at visit Pama. Fresh tandoori, veg, non-veg, bahut hi vadhiya lazeez khana hunda inna da. Do locations to tuhanu serve karde ne, one is at Queen Street, Kennedy, jithe ki tusi call kar sakde ho, number to call is 905-874-0111, and second location is Bramlia and Bavade, contact information for that location is 905-792-1711. Ji, ji Varinder ji.
Ji, ji. ਗੱਲ ਕਰ ਰਹੇ ਜੀ, ਅਪਡੇਟ ਸੀ ਤਾਂ ਪੰਜਾਬ ਤੋਂ ਅਪਡੇਟ ਬਹੁਤ ਵਧੀਆ ਆ ਰਹੀਆਂ ਨੇ, ਦਿੱਲੀ ਤੋਂ ਬਹੁਤ ਵਧੀਆ ਆ ਰਹੀਆਂ ਨੇ, ਤੇ ਇਸ ਦੇ ਨਾਲ ਹੀ ਖੈਰ ਕਮਲ ਪਾਟੀਆ ਜੀ ਤਾਂ ਹੁਣੇ ਤੁਹਾਨੂੰ ਅਪਡੇਟ ਦੇ ਕੇ ਗਏ ਨੇ। ਗੱਲ ਕਰਦੇ ਜੀ ਪੰਜਾਬ ਦੇ ਲੋਕਾਂ ਦੇ, ਪੰਜਾਬ ਦਾ ਬਿਕਰਮ ਮਜੀਠੀਆ ਜਿਹੜੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਫਾਰਮਰ ਪੰਜਾਬ ਨੇ, ਉਹਨਾਂ ਦੀਆਂ ਮੁਸ਼ਕਿਲਾਂ ਇੱਕ ਵਾਰੀ ਫੇਰ ਵੱਧ ਗਈਆਂ ਨੇ। SIT ਨੇ ਮੁੜ ਕੇ ਭੇਜਿਆ, ਦੁਬਾਰਾ ਭੇਜਿਆ ਸੰਮਣ ਉਹਨਾਂ ਨੂੰ, ਕਰੋੜਾਂ ਰੁਪਏ ਦੀ ਜਿਹੜੀ ਡਰੱਗ ਸਮਗਲਿੰਗ ਕੇਸ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਿਹੜੀ ਟੀਮ ਹੈਗੀ SIT, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਦੁਬਾਰਾ ਤੋਂ ਸੰਮਣ ਭੇਜ ਦਿੱਤੇ ਨੇ। ਸੋ ਇਹ ਸੰਮਣ ਦੇ ਨਾਲ ਬਿਕਰਮ ਮਜੀਠੀਆ ਸਾਹਿਬ ਦੀਆਂ ਜਿਹੜੀਆਂ ਮੁਸ਼ਕਲਾਂ ਵਧੀਆਂ ਲੱਗਦੀਆਂ ਨੇ। ਉਸ ਤੋਂ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲਾ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇ, ਉਹਨਾਂ ਨੇ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਮਾਮਲੇ ਵਿੱਚ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ, ਵਾਰ ਵਾਰ ਸੰਮਣ ਕਰਕੇ ਇਸਦਾ ਉਹਨਾਂ ਨੂੰ ਨਹੀਂ ਪਤਾ, ਇਸਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ। ਇਸ ਤੋਂ ਪਹਿਲਾਂ SIT ਨੇ ਜਦੋਂ ਉਹਨਾਂ ਨੂੰ ਪਿਛਲੇ ਮਹੀਨੇ ਨੋਟਿਸ ਭੇਜਿਆ, ਤਾਂ ਮਜੀਠੀਆ ਨੇ
ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਵਾਰ ਵਾਰ ਸੰਮਨ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ। ਇਸ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਨੂੰ 8 ਜੁਲਾਈ ਤੱਕ SIT ਸਾਹਮਣੇ ਪੇਸ਼ ਹੋਣ ਲਈ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਪਿਛਲੀ ਸੁਣਵਾਈ ਤੇ SIT ਨੇ ਸੰਮਨ ਵਾਪਸ ਲੈ ਲਏ ਸਨ ਤੇ ਇਸ ਦੇ ਨਾਲ ਸਰਕਾਰ ਦੀ ਕਾਫ਼ੀ ਕਿਰਕਿਰੀ ਵੀ ਹੋਈ ਸੀ ਕਿਉਂਕਿ ਜਲੰਧਰ ਬਾਈ ਇਲੈਕਸ਼ਨ ਸਰਕਾਰ ਦਾ ਜ਼ੋਰ ਲੱਗਾ ਸੀ ਤੇ ਇੱਕ ਪਾਸੇ ਸੰਮਨ ਉਨ੍ਹਾਂ ਨੇ ਜਾਰੀ ਕੀਤੇ, ਦੂਸਰੇ ਪਾਸੇ ਜਦੋਂ ਹਾਈ ਕੋਰਟ ਦੇ ਵਿਚ ਸੁਣਵਾਈ ਤੋਂ ਬਾਅਦ ਇਕਦਮ ਵਾਪਸ ਲੈ ਲਏ ਸਰਕਾਰ ਨੇ ਸੰਮਨ ਬਿਕਰਮ ਜੀਟਿਆ ਦੇ ਅਗੇਂਸਟ ਜਿਹੜੇ ਲਾਸਟ ਟਾਈਮ। ਹੁਣ ਇਹ ਮਾਮਲਾ ਦੇਖਿਆ ਜਾਵੇ ਦੀ ਬੈਕਗਰਾਉਂਡ ਥੋੜੀ ਜਿਹੀ ਤਾਂ 2021 ਦੇ ਵਿਚ ਦਰਜ ਪੁਲਿਸ ਮਾਮਲੇ ਨੇ ਦੇ ਵਿਚ ਪੁਲਿਸ ਨੇ ਮਜੀਠੀਆ ਦੇ ਖਿਲਾਫ਼ ਇਹ ਕੇਸ 3 ਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਵੱਲੋਂ ਦਰਜ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। 5 ਮਹੀਨੇ ਜੇਲ੍ਹ ਦੇ ਵਿਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਤੇ ਦੋਸ਼ ਲਗਾਇਆ, ਮਜੀਠੀਆ ਨੇ ਕਿਹਾ ਕਿ ਜਿਸ ਕੇਸ ਦੇ ਵਿਚ ਉਹ ਜੇਲ੍ਹ ਦੇ ਵਿਚ ਸੀ ਉਸ ਵਿਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਉਸ ਕੋਲੋਂ ਕੋਈ ਵਸੂਲੀ ਵੀ, ਰਕਮ ਦੀ ਵਸੂਲੀ, ਪੈਸਿਆਂ ਦੀ ਵਸੂਲੀ ਨਹੀਂ ਹੋਈ, ਉਨ੍ਹਾਂ ਕੋਲੋਂ ਰਿਕਵਰੀ ਨਹੀਂ ਹੋਈ। ਰੁਖ ਕਰਦੇ ਹਾਂ ਸਿੱਧਾ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਜਿੱਥੋਂ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ ਨਿਕਲ ਕੇ ਆ ਰਹੀ ਹੈ, ਵੱਡੀ ਨਿਊਜ਼ ਨਿਕਲ ਕੇ ਆ ਰਹੀ ਹੈ। ਜਿਹੜੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਸੀ ਤਾਂ ਇਸ ਦੇ ਨਾਲ ਇੱਕ ਪਾਸੇ ਕਿਸਾਨ ਕਹਿ ਰਹੇ ਸੀ ਕਿ ਉਨ੍ਹਾਂ ਨੇ ਬਾਰਡਰ ਨਹੀਂ ਰੋਕਿਆ ਹੋਇਆ, ਉਨ੍ਹਾਂ ਨੇ ਰੋਡ ਨਹੀਂ, ਸੜਕ ਹਾਈਵੇ ਨਹੀਂ ਰੋਕਿਆ। ਦੂਸਰੇ ਪਾਸੇ ਪਿੰਡਾਂ ਦੇ ਕੁਝ ਲੋਕ ਕਹਿ ਰਹੇ ਸੀ ਕਿ ਹਾਈਵੇ ਕਿਸਾਨਾਂ ਨੇ ਰੋਕਿਆ ਤੇ ਇਸ ਦੇ ਨਾਲ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਨੇ। ਸੋ ਕਿਸਾਨ ਕਹਿ ਰਹੇ ਸੀ ਕਿ ਜਿਹੜਾ ਹਾਈਵੇ ਦੇ ਉੱਪਰ ਇਹ ਹਰਿਆਣਾ ਸਰਕਾਰ ਵੱਲੋਂ ਕੱਢੀ ਗਈ ਹੈ। ਸੋ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਨੂੰ 1 ਹਫ਼ਤੇ ਵਿਚ ਖੋਲਣ ਦੇ ਹੁਕਮ ਦੇ ਦਿੱਤੇ ਨੇ। ਹਾਈ ਕੋਰਟ ਨੇ ਇਹ ਹੁਕਮ ਹਰਿਆਣਾ ਸਰਕਾਰ ਨੂੰ ਦਿੱਤੇ ਨੇ। ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਕਿ ਇਹ ਜਿਹੜਾ ਬਾਰਡਰ ਹੈ ਤੁਸੀਂ ਸਾਰਿਆਂ ਲੋਕਾਂ ਹਟਾ ਕੇ ਬਾਰਡਰ ਖੋਲੋ ਪੰਜਾਬ ਅਤੇ ਹਰਿਆਣਾ ਦਾ, ਸ਼ੰਭੂ ਦੇ ਵਿਚ ਜਿਹੜਾ ਬਾਰਡਰ ਹੈਗਾ। ਸੋ 1 ਹਫ਼ਤੇ ਦੇ ਵਿਚ ਬਾਰਡਰ ਖੋਲਣ ਲਈ ਹੁਕਮ ਦਿੱਤੇ ਗਏ ਨੇ। ਸੋ ਇਸ ਸਬੰਧੀ ਹਾਈ ਕੋਰਟ ਦੇ ਵਿਚ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ, ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ, ਕਾਫ਼ੀ ਵੱਡੀ ਖ਼ਬਰ ਹੈ ਜਿਹੜੀ ਕਿਸਾਨਾਂ ਦੇ ਲਈ, ਖਾਸ ਕਰਕੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਉਹ 1 ਹਫ਼ਤੇ ਦੇ ਅੰਦਰ ਅੰਦਰ ਸੜਕ ਨੂੰ ਸਾਫ਼ ਕਰੇ, ਉਥੋਂ ਬੈਰੀਕੇਡ ਹਟਾਵੇ ਤੇ ਇਥੋਂ ਬੈਰੀਕੇਡ ਜਿਹੜੇ ਨੇ ਉਹ ਹਟਾ ਵੀ ਦਿੱਤੇ ਗਏ ਨੇ। ਲੇਟੈਸਟ ਅਪਡੇਟ ਦੇ ਹਿਸਾਬ ਨਾਲ ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਸਰਹੱਦ ਤੇ ਜਿਹੜੀ ਸਥਿਤੀ ਹੈ ਸ਼ਾਂਤੀਪੂਰਨ ਹੈਗੀ ਹੈ। ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾਂ ਨੇ, ਇਸ ਲਈ ਉਨ੍ਹਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪਿਛਲੇ ਵਾਰੀ ਵੀ ਪਹਿਲਾਂ ਕਿਸਾਨਾਂ ਨੂੰ ਜਦੋਂ ਲਾਸਟ ਟਾਈਮ ਜਿਹੜਾ ਕਿਸਾਨਾਂ ਦਾ ਧਰਨਾ, ਜਿਹਨੂੰ ਆਪਾਂ ਕਹਿ ਰਹੇ ਕਿਸਾਨ ਧਰਨਾ ਬੰਦ, ਤਾਂ ਉਸ ਦੌਰਾਨ ਵੀ ਇਨ੍ਹਾਂ ਨੂੰ ਕਿਸਾਨਾਂ ਨੂੰ ਰੋਕਿਆ ਗਿਆ ਸੀ ਇੱਥੇ ਸ਼ੰਭੂ ਬਾਰਡਰ ਤੇ, ਲੇਕਿਨ ਬੈਰੀਕੇਡ ਲਗਾਏ ਗਏ ਸੀ ਹਰਿਆਣਾ ਸਰਕਾਰ ਵੱਲੋਂ, ਪਰ ਉਹ ਸਾਰੇ ਬੈਰੀਕੇਡ ਨੂੰ ਭੰਨ ਕੇ ਦਿੱਲੀ ਚਲੇ ਗਏ ਸੀ। ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਸਰਹੱਦ ਤੇ ਜਿਹੜਾ ਇਸ ਤੇ ਇਸ ਨੂੰ ਬਾਰਡਰ ਨੂੰ ਖੋਲਿਆ ਜਾਵੇ ਇਕਦਮ, ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿੱਲੀ ਦੇ ਵਿਚ ਜਾਣ ਲਈ ਜਿਹੜਾ ਇਹ ਆਵਾਜਾਈ ਚਲਾਈ ਜਾਵੇ। ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਕਿ ਜੇਕਰ ਉਹ ਸ਼ੰਭੂ ਸਰਹੱਦ ਤੋਂ ਬੈਰੀਕੇਡ ਹਟਾਉਂਦੇ ਨੇ ਤਾਂ ਕਿਸਾਨ ਅੰਬਾਲਾ ਵਿਚ ਦਾਖਲ ਹੋ ਕੇ SP ਦਫ਼ਤਰ ਦਾ ਘਿਰਾਓ ਕਰਨਗੇ। ਇਸ ਤੇ ਹਾਈ ਕੋਰਟ ਨੇ ਕਿਹਾ ਕਿ ਵਰਦੀ ਵਾਲੇ, ਤੁਹਾਡੇ ਕੋਲ ਤਾਂ ਵਰਦੀ ਹੈਗੀ, ਤੁਹਾਨੂੰ ਕਾਹਦੀ ਘਬਰਾਉਣ ਦੀ ਲੋੜ ਹੈ। ਉਨ੍ਹਾਂ ਨੇ ਕਾਫ਼ੀ ਜਿਹੜੀ ਚਾੜਚਮ ਹਰਿਆਣਾ ਸਰਕਾਰ ਦੀ ਕੀਤੀ ਹੈ। ਲੋਕਤੰਤਰ ਦੇ ਵਿਚ ਕਿਸਾਨਾਂ ਨੂੰ ਹਰਿਆਣਾ ਦੇ ਵਿਚ ਦਾਖਲ ਹੋਣ ਜਾਂ ਘੇਰਨ ਤੋਂ ਕੋਈ ਨਹੀਂ ਰੋਕਿਆ ਜਾ ਸਕਦਾ। ਨਾਲ ਹੀ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਕੀ ਤੁਹਾਡੇ ਕੋਲ ਕਿਹੜਾ ਸੰਵਿਧਾਨਕ ਹੱਕ ਹੈ, ਸੰਵਿਧਾਨ ਦੇ ਵਿਚ ਕਿਹੜੀ ਕਾਨਸਟੀਟਿਊਸ਼ਨ ਦੇ ਵਿਚ ਕਿਹੜੀ ਪ੍ਰੋਵੀਜ਼ਨ ਹੈਗੀ ਹੈ ਜਿਸ ਦੇ ਨਾਲ ਤੁਸੀਂ ਕਿਸੇ ਨੂੰ ਵੀ ਧਰਨਾ, ਸ਼ਾਂਤੀਪੂਰਨ ਧਰਨਾ ਦੇਣ ਤੋਂ ਰੋਕ ਸਕਦੇ ਹੋ। ਇਸ ਤੇ ਖੈਰ ਸਰਕਾਰੀ ਪੱਖ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ ਸਰਕਾਰ ਨੇ ਹੁਣ ਧਰਨਾ ਹਟਾਉਣ ਦਾ ਕੰਮ ਬੈਰੀਕੇਡ ਹਟਾਉਣ ਦਾ ਕੰਮ ਕਰ ਦਿੱਤਾ। ਸ਼ੰਭੂ ਸਰਹੱਦ ਜੇ ਦੇਖਿਆ ਜਾਵੇ ਪਿਛਲੇ 5 ਮਹੀਨਿਆਂ ਤੋਂ ਬੰਦ ਹੈ। ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸੀ। ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਸੀ। 7 ਪਰਤਾਂ ਦੇ ਵਿਚ ਬੈਰੀਕੇਡਿੰਗ ਕੀਤੀ ਹੋਈ ਸੀ, ਬਹੁਤ ਵੱਡਾ ਬੈਰੀਕੇਡਿੰਗ ਉੱਥੇ ਕੀਤੀ ਸੀ। ਕਿਸਾਨ ਉਧਰ ਜਾ ਵੀ ਨਹੀਂ ਸਕਦੇ ਸੀ ਹਰਿਆਣਾ ਦੇ ਵਿਚ। ਸ਼ੰਭੂ ਸਰਹੱਦ ਬੰਦ ਹੋਣ ਦੇ ਕਾਰਨ ਪੰਜਾਬ ਅਤੇ ਹਰਿਆਣਾ ਦਾ ਸਿੱਧਾ ਸੰਪਰਕ ਜਿਹੜਾ ਟੁੱਟ ਗਿਆ ਸੀ। ਅੰਬਾਲਾ ਦੇ ਵਪਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਇਸ ਦੇ ਨਾਲ ਹੀ ਕਿਸਾਨ ਵੀ ਦੂਸਰੇ ਪਾਸੇ ਹਰਿਆਣਾ ਵਾਲੇ ਪਾਸੇ ਆ ਗਏ ਤੇ ਉਨ੍ਹਾਂ ਨੇ ਵੀ ਬੈਰੀਕੇਡ ਚੁੱਕਣੇ ਸ਼ੁਰੂ ਕਰ ਦਿੱਤੇ। ਸੋ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ। ਖੈਰ ਹਾਈ ਕੋਰਟ ਨੇ ਹੁਕਮ ਤਾਂ ਹੁਣ ਜਾਰੀ ਕੀਤੇ ਨੇ, ਲੇਕਿਨ ਪਹਿਲਾਂ ਹੀ ਕੀਤੇ ਜਾ ਸਕਦੇ ਸੀ ਕਿਉਂਕਿ 5 ਮਹੀਨੇ ਤੋਂ ਇਹ ਬਾਰਡਰ ਜਿਹੜਾ ਬੰਦ ਹੈ। ਖੈਰ ਦੇਰ ਆਏ ਦਰੁਸਤ ਆਏ ਆਪਾਂ ਕਹਿ ਸਕਦੇ ਹਾਂ।
ਦੂਸਰੇ ਪਾਸੇ ਹਰਿਆਣਾ ਸਰਕਾਰ ਦੇ ਵਕੀਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਦੇਸ਼ ਦਿੱਤੇ ਨੇ। ਹਰਿਆਣਾ ਸਰਕਾਰ ਦੇ ਵਕੀਲ ਦੀਪਕ ਸੱਭਰਵਾਲ ਨੇ ਦੱਸਿਆ ਕਿ ਇਹ ਸੜਕ 10 ਫਰਵਰੀ 2024 ਤੋਂ ਬੰਦ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਈਕੋਰਟ ਨੂੰ ਦੱਸਿਆ ਕਿ ਬੈਰੀਕੇਡਿੰਗ ਸਿਰਫ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਸਥਿਤੀ ਹੈ ਉਸ ਨੂੰ ਬਣਾਏ ਰੱਖਣ ਲਈ ਕੀਤੀ ਗਈ ਹੈ। ਕਿਸਾਨ ਪੰਜਾਬ ਵੱਲ ਬੈਠੇ ਨੇ ਤੇ ਉਨ੍ਹਾਂ ਦੀ ਗਿਣਤੀ ਦਿਨ ਰਾਤ 400 ਦੇ ਕਰੀਬ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ ਪੱਕੀ ਥਾਂ ਤੇ ਬਿਠਾਵੇ, ਅਸੀਂ ਤੁਰੰਤ ਬੈਰੀਕੇਡ ਹਟਾ ਦੇਵਾਂਗੇ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਬੈਰੀਕੇਡ ਹਟਾਉਣ ਲਈ ਕਿਹਾ ਤੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੋਈ ਹੈ ਤਾਂ ਸਰਕਾਰ ਜੋ ਚਾਹੇ ਫੈਸਲ ਲੈ ਸਕਦੀ ਹੈ। ਸੋ ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਕਿਹਾ ਕਿ ਤੁਸੀਂ ਜਿਹੜਾ ਮੇਨ ਰੋਡ ਜਿਹੜੀ ਹਾਈਵੇ ਖਾਲੀ ਕਰਦੇ ਹੋ, ਇੱਕ ਸਾਈਡ ਤੇ ਹੋ ਕੇ ਬੈਠ ਜਾਓ। ਸੋ ਇਹ ਹੁਕਮ ਪੰਜਾਬ ਸਰਕਾਰ ਨੂੰ ਵੀ ਅਮਨ ਕਾਨੂੰਨ ਬਣਾਏ ਰੱਖਣ ਲਈ ਦਿੱਤੇ ਨੇ। ਉਨ੍ਹਾਂ ਨੇ ਕਿਹਾ ਕਿ ਹਾਈਵੇ ਉਦੋਂ ਹੀ ਖੋਲਿਆ ਜਾਵੇਗਾ ਜਦੋਂ ਕਿਸਾਨ ਉਥੋਂ ਚਲੇ ਜਾਣਗੇ। ਇਸ ਤੋਂ ਇਲਾਵਾ ਕਿਸਾਨ ਸ਼ੁਭਕਰਨ ਦੀ ਮੌਤ ਸਬੰਧੀ ਪੁਲਿਸ ਕਮਿਸ਼ਨਰ ਝੱਜਰ ਸਤੀਸ਼ ਬਾਲਨ ਦੀ ਅਗਵਾਈ ਹੇਠ ਜਿਹੜਾ ਹੈ SIT ਦਾ ਗਠਨ ਕੀਤਾ ਗਿਆ ਸ਼ੁਭਕਰਨ ਦੀ ਮੌਤ ਸਬੰਧੀ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਰੁਖ ਕਰ ਰਹੇ ਜੀ ਅੰਮ੍ਰਿਤਸਰ ਦਾ, ਜਿੱਥੇ ਯੋਗਾ ਗਰਲ ਅਰਚਨਾ ਮਕਵਾਨਾ ਜਿਹੜੀ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਾਏ ਨੇ। ਸੋ ਪਿਛਲੇ ਦਿਨੀ ਯੋਗਾ ਗਰਲ ਅਰਚਨਾ ਮਕਵਾਨਾ ਦਾ ਮਾਮਲਾ ਭਗਦਾ ਨਜ਼ਰ ਆਇਆ। ਹੁਣ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਇਸ ਕੁੜੀ ਅਰਚਨਾ ਮਕਵਾਨਾ ਜਿਹੜੀ ਹੈ ਇਹ ਪੁਲਿਸ ਜਾਂਚ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ। ਸੋ ਉਸਨੇ ਆਪਣੇ ਬਿਆਨ ਅੰਮ੍ਰਿਤਸਰ ਪੁਲਿਸ ਕੋਲੇ ਦਰਜ ਕਰਾਏ ਨੇ। ਦਰਅਸਲ SDPC ਨੇ ਉਸ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਸੀ। 10th ਇੰਟਰਨੈਸ਼ਨਲ ਯੋਗਾ ਡੇ ਦੇ ਤੇ ਉੱਪਰ ਅਰਚਨਾ ਮਕਵਾਨਾ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕੀਤਾ। ਅਰਚਨਾ 21 ਜੂਨ ਨੂੰ ਆਵਾਜ਼ ਲੈਣ ਲਈ ਦਿੱਲੀ ਪਹੁੰਚੀ ਸੀ, ਇਸ ਦੇ ਨਾਲ ਹੀ ਅੰਮ੍ਰਿਤਸਰ ਮੱਥਾ ਟੇਕਣ ਆਈ ਸੀ। ਅਰਚਨਾ ਯੋਗਾ ਕਰਨ ਲਈ ਤੇ ਵੱਖ ਵੱਖ ਥਾਵਾਂ ਤੇ ਯੋਗਾ ਕਰਦੀ ਹੈ, ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ। ਅਰਚਨਾ ਨੇ ਇੰਸਟਾਗ੍ਰਾਮ ਤੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਯੋਗਾ ਕਰਦੇ ਹੋਏ ਆਪਣੀ ਜਿਹੜੀ ਫੋਟੋ ਪੋਸਟ ਕੀਤੀ ਸੀ। ਫੋਟੋ ਵਾਇਰਲ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਚਨਾ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ। SDPC ਨੇ ਉਸ ਤੇ ਸਿੱਖ ਭਾਵਨਾਵਾਂ ਤੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ 3 ਮੁਲਾਜ਼ਮਾਂ ਨੂੰ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਦੇ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ 5,000 ਰੁਪਏ ਦਾ ਜੁਰਮਾਨਾ ਵੀ ਉਨ੍ਹਾਂ ਨੂੰ 5,000 ਰੁਪਏ ਦਾ ਲਗਾਇਆ ਗਿਆ। ਕੈਨੇਡਾ ਦੀ ਗੱਲ ਕਰੀਏ ਜੀ, ਕੈਨੇਡਾ ਦੇ ਵਿੱਚੋਂ ਵੀ ਇੱਕ ਬਹੁਤ ਵੱਡੀ ਖ਼ਬਰ ਜਿਹੜੀ ਹੈ ਬਾਹਰ ਆ ਰਹੀ ਹੈ, ਜਿਸਦੇ ਅਨੁਸਾਰ 8,000 ਜਿਹੜੇ ਪ੍ਰਵਾਸੀ ਨੇ ਉਨ੍ਹਾਂ ਨੂੰ ਬੇੜੀਆਂ ਦੇ ਵਿੱਚ ਜਕੜਿਆ ਗਿਆ। ਖਾਸ ਕਰਕੇ ਇਨ੍ਹਾਂ ਚੋਂ ਜ਼ਿਆਦਾਤਰ ਸ਼ਰਨਾਰਥੀ ਹੈਗੇ ਨੇ, ਰਿਫਿਊਜੀਜ਼ ਦੱਸੇ ਜਾ ਰਹੇ ਨੇ। ਇੱਕ ਰਿਪੋਰਟ ਦੇ ਅਨੁਸਾਰ ਜਿਹੜੇ ਕੈਨੇਡਾ ਸਰਕਾਰ ਤੇ ਹਜ਼ਾਰਾਂ ਪ੍ਰਵਾਸੀਆਂ ਨੂੰ ਬੇੜੀਆਂ ਵਿੱਚ ਜਕੜ ਕੇ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਦੇ ਦੋਸ਼ ਲੱਗੇ ਨੇ। ਖਤਰਨਾਕ ਅਪਰਾਧੀਆਂ ਨਾਲ ਜੇਲ੍ਹਾਂ ਦੇ ਵਿਚ ਰੱਖੇ ਪ੍ਰਵਾਸੀਆਂ ਵੱਲੋਂ ਫੈਡਰਲ ਸਰਕਾਰ ਤੋਂ$10 ਕਰੋੜ ਦੇ ਹਰਜਾਨੇ ਦੀ ਵੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਤੇ ਕਾਫੀ ਵੱਡੇ ਖੈਰ ਦੋਸ਼ ਲੱਗੇ ਨੇ। ਦੋਸ਼ ਕੀ ਲੱਗੇ ਨੇ ਜੀ ਕਿ ਇਹ ਰਿਫਿਊਜੀ ਜਿਹੜੇ ਨੇ ਇਨ੍ਹਾਂ ਨੂੰ ਜਿਹੜੇ ਕਾਫੀ ਖਤਰਨਾਕ ਅਪਰਾਧੀ ਹੈ ਉਨ੍ਹਾਂ ਦੇ ਨਾਲ ਜੇਲ੍ਹ ਵਿਚ ਇਨ੍ਹਾਂ ਨੂੰ ਰੱਖਿਆ ਗਿਆ ਤੇ ਫੈਡਰਲ ਸਰਕਾਰ ਤੋਂ ਹੁਣ $10 ਕਰੋੜ ਦੇ ਜਿਹੜੇ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਓਂਟੇਰੀਓ ਦੇ ਅਦਾਲਤ ਨੇ ਮੁਕਦਮਾ ਚਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ ਇਨ੍ਹਾਂ ਜਿਹੜੇ ਪ੍ਰਵਾਸੀ ਨੇ ਜਾਂ ਰਿਫਿਊਜੀ ਕਹਿ ਲਓ। ਪ੍ਰਵਾਸੀਆਂ ਨੂੰ ਦਲੀਲ ਹੈ ਕਿ ਇਮੀਗ੍ਰੇਸ਼ਨ ਹਿਰਾਸਤ ਨੂੰ ਜਿਹੜਾ ਸਜ਼ਾ ਦਾ ਰੂਪ ਨਹੀਂ ਦਿੱਤਾ ਜਾ ਸਕਦਾ ਅਤੇ ਅਪਰਾਧੀਆਂ ਵਾਲੀ ਜੇਲ੍ਹ ਦੇ ਵਿਚ ਰੱਖਣਾ ਕਿਸੇ ਨਰਕ ਵਿਚ ਘੱਟ ਨਹੀਂ ਹੈ। ਫੈਡਰਲ ਸਰਕਾਰ ਦੇ ਵਿਰੁੱਧ ਮੁਕਦਮਾ ਚਲਾਉਣ ਦੀ ਮੰਗ ਕਰਨ ਵਾਲਿਆਂ ਵਿਚ 83 ਤੋਂ 60 ਪ੍ਰਵਾਸੀ ਇਮੀਗ੍ਰੈਂਟ ਕਹਿ ਲਓ ਸ਼ਾਮਲ ਨੇ, ਜਿਨ੍ਹਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2016 ਤੇ 2023 ਦੇ ਦਰਮਿਆਨ 87 ਵੱਖ ਵੱਖ ਜ਼ਿਲ੍ਹਿਆਂ ਚ ਰੱਖਿਆ ਗਿਆ ਅਕਰਾਸ ਕੈਨੇਡਾ। ਓਂਟੇਰੀਓ ਦੀ ਸੁਪੀਰੀਅਰ ਕੋਰਟ ਦੇ ਜਸਟਿਸ ਬੈਂਜਾਮਿਨ ਗਲਸਟਾਈਨ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਸਣੇ ਵਿਦੇਸ਼ੀ ਨਾਗਰਿਕਾਂ ਨੂੰ ਹਿੰਸਕ ਅਪਰਾਧੀਆਂ ਨਾਲ ਰਹਿਣ ਲਈ ਮਜਬੂਰ ਹੋਣਾ ਪਿਆ ਅਤੇ ਇਨ੍ਹਾਂ ਨੇ ਕੋਈ ਵੀ ਅਪਰਾਧ ਨਹੀਂ ਕੀਤਾ ਸੀ। ਇੱਥੋਂ ਤੱਕ ਕਿ ਪ੍ਰਵਾਸੀਆਂ ਨੂੰ ਬੇੜੀਆਂ ਦੇ ਵਿਚ ਜਗੜ ਕੇ ਰੱਖਿਆ ਗਿਆ ਅਤੇ ਸਖ਼ਤ ਪਾਬੰਦੀਆਂ ਲਾਗੂ ਹੋਣ ਕਾਰਨ ਉਨ੍ਹਾਂ ਕਿਸੇ ਨਾਲ ਸੰਪਰਕ ਵੀ ਨਹੀਂ ਕਰ ਸਕਦੇ ਸਨ। ਸੋ ਇੱਥੇ ਇਹ ਵੀ ਦੱਸਣਾ ਬਣਦਾ ਕਿ ਬਾਰਡਰ ਏਜੰਟ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖ ਸਕਦੇ ਨੇ ਜੇ ਉਨ੍ਹਾਂ ਦੇ ਫਰਾਰ ਹੋਣ ਦਾ ਖਦਸ਼ਾ ਹੋਵੇ ਜਾਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਕਰਦੇ ਹੋਣ। ਪਰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਚ ਰੱਖਣ ਦੀ ਬਜਾਏ ਸੂਬਾਈ ਜ਼ਿਲ੍ਹਾ ਦੇ ਵਿਚ ਬੰਦ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿਚ ਬੰਦ ਕਰਨਾ ਅਸਿੱਧੇ ਤੌਰ ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਣਦੀ ਹੈ। ਕੈਨੇਡਾ ਸਰਕਾਰ ਸੁਪੀਰੀਅਰ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰ ਸਕਦੀ ਹੈ ਪਰ ਫਿਲਹਾਲ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਸੁਪਰੀਮ ਕੋਰਟ ਨੇ ਫੈਡਰਲ ਸਰਕਾਰ ਵੱਲੋਂ 15 ਇਤਰਾਜ਼ ਦਿੱਤੇ ਨੇ, ਉਨ੍ਹਾਂ ਜਿਹੜੇ ਵੀ ਆਬਜੈਕਸ਼ਨ
ਫੈਡਰਲ ਗਵਰਨਮੈਂਟ ਵੱਲੋਂ ਕੈਨੇਡਾ ਦੀ ਗਵਰਨਮੈਂਟ ਵੱਲੋਂ ਫਾਇਲ ਕੀਤੇ ਗਏ ਤੇ ਉਹਨਾਂ ਨੂੰ ਸੁਪਰੀਮ ਕੋਰਟ ਸੁਪੀਰੀਅਰ ਕੋਰਟ ਨੇ ਇਹ ਰੱਦ ਕਰ ਦਿੱਤੇ ਗਏ ਨੇ। ਕੈਨੇਡੀਅਨ ਅਤੇ ਇੰਟਰਨੈਸ਼ਨਲ ਕਾਨੂੰਨ ਮੁਤਾਬਕ ਇਮੀਗ੍ਰੇਸ਼ਨ ਹਿਰਾਸਤੀ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਕੋਈ ਕਾਨੂੰਨ ਵਾਇਲੇਟ ਕਰਦਾ ਉਸ ਨੂੰ ਸਜ਼ਾ ਦੇ ਰੂਪ ਵਿਚ ਅਪਰਾਧੀਆਂ ਵਾਲੀ ਜੇਲ੍ਹ ਦੇ ਵਿਚ ਨਹੀਂ ਰੱਖਿਆ ਜਾ ਸਕਦਾ। ਜੀ
ਜੀ ਬਿਲਕੁਲ, ਖਬਰਾਂ ਜਾਰੀ ਰੱਖਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਪੀਕੇ ਸਵਰਵਾਲ, ਰੀਅਲ ਸਟੇਟ ਕਾ ਕੋਈ ਵੀ ਸਵਾਲ, ਪੀਕੇ ਸਵਰਵਾਲ, ਵੈਲਕਮ ਟੂ ਰੇਡੀਓ ਵਾਈ ਪੀਕੇ ਜੀ।
ਥੈਂਕ ਯੂ ਵੈਰੀ ਮਚ ਜੀ, ਐਂਡ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ।
ਗੁੱਡ ਮਾਰਨਿੰਗ ਜੀ।
ਸਾਡੇ ਨਾਲ ਜਲਦੀ ਪੰਕਜ ਮੋਂਗਾ ਜੀ ਵੀ ਜੁੜਨਗੇ। ਜੀ ਪੀਕੇ ਜੀ, ਅੱਜ ਤੁਸੀਂ ਰੀਅਲ ਸਟੇਟ ਬਾਰੇ ਕੀ ਸਾਡੇ ਲਿਸਨਰਸ ਲਈ ਸਪੈਸ਼ਲ ਇਨਫੋਰਮੇਸ਼ਨ ਲੈ ਕੇ ਆਏ ਹੋ?
ਜੀ ਮੈਂ ਟੋਰਾਂਟੋ ਰੀਅਲ ਸਟੇਟ ਬੋਰਡ ਦੀ ਲੇਟੈਸਟ ਨਿਊਜ਼ ਦੇਣਾ ਚਾਹਾਂਗਾ ਕਿ ਇਸ ਸਾਲ ਨੂੰ ਅਗਰ ਦੇਖਿਆ ਜਾਏ ਫਰੋਮ ਜਨਵਰੀ 2024 ਪਹਿਲੀ ਵਾਰ ਦੇਖਣ ਨੂੰ ਆਇਆ, 5 ਜੂਨ ਨੂੰ ਜਿਹੜਾ ਇੰਟਰਸਟ ਕੱਟ ਹੋਇਆ ਸੀ ਉਹਦਾ ਅਸਰ ਨਜ਼ਰ ਆਇਆ ਕਿ ਜੂਨ ਦੇ ਅੰਦਰ ਜਿਹੜੀ ਹੈਗੀ ਉਹ ਸੇਲ ਜਿਹੜੀ ਹੈਗੀ 4.2% ਵਧੀ ਹੈ ਫਰੋਮ ਮੇ, ਐਂਡ ਦਿਸ ਇਜ਼ ਦਾ ਫਸਟ ਟਾਈਮ ਜਿਹਦੀ ਸੇਲ ਵਧੀ ਹੈ। ਔਰ ਇਸੇ ਪ੍ਰਕਾਰ ਪ੍ਰਾਈਜ਼ ਵੀ 0.4% ਚਾਹੇ ਥੋੜੇ ਹੀ ਨੇ ਪਰ ਵਧੇ ਨੇ, ਇਟ ਹੈਜ਼ ਗੋਨ ਅਪ ਟੂ 1,09,000 ਐਂਡ ਲਿਸਟਿੰਗ ਵੀ। ਪਰ ਇੱਕ ਨੈਗੇਟਿਵ ਚੀਜ਼ ਹੈਗੀ ਕਿ ਲਿਸਟਿੰਗ ਜ਼ਿਆਦਾ ਵੱਧ ਗਈਆਂ ਨੇ, ਯਾਨੀ ਕਿ ਇਨਵੈਂਟਰੀ ਮਾਰਕੀਟ ਜ਼ਿਆਦਾ ਆ ਗਈ ਹੈ ਵਿਚ ਇਜ਼ 9.3%। ਲੇਕਿਨ ਅਸੀਂ ਅਗਰ ਈਅਰ ਓਵਰ ਈਅਰ ਦੀ ਗੱਲ ਕਰੀਏ ਤੇ ਜੂਨ ਵਾਜ ਦਾ ਵਰਸਟ ਮੰਥ ਇਨ ਦਾ ਲਾਸਟ 24 ਈਅਰਸ। ਇਨਵੈਂਟਰੀ ਬਹੁਤ ਜ਼ਿਆਦਾ ਕਲਾਈਮ ਕਰ ਚੁੱਕੀ ਹੈ 16.4%। ਨਾਉ ਆਈ ਐਮ ਟਾਕਿੰਗ ਅਬਾਊਟ ਈਅਰ ਓਵਰ ਈਅਰ, ਪ੍ਰੀਵੀਅਸਲੀ ਆਈ ਵਾਜ਼ ਟੈਲਿੰਗ ਅਬਾਊਟ ਦਿਸ ਈਅਰ ਬਟ ਨਾਉ ਈਅਰ ਓਵਰ ਈਅਰ ਦੇ ਅੰਦਰ। ਐਂਡ ਹੋਮ ਸੇਲ ਜਿਹੜੀ ਈਅਰ ਓਵਰ ਈਅਰ ਅਗਰ ਦੇਖਿਆ ਜਾਏ ਤਾਂ 4.6% ਡਾਊਨ ਹੋਈ ਹੈ। ਐਂਡ 24 ਸਾਲ ਦਾ ਜਿਹੜਾ ਕਹਿੰਦਾ ਪੂਰੀ ਜਨਰੇਸ਼ਨ ਮੈਂ ਤਾਂ ਕਹਿਣਾ ਨਿਕਲ ਗਈ, ਮੇਰੇ ਖਿਆਲ ਉਸ ਵਕਤ ਸ਼ਾਇਦ ਆਈਫੋਨ ਯੂਟਿਊਬ ਵਗੈਰਾ ਵੀ ਨਹੀਂ ਹੁੰਦਾ ਸੀਗਾ ਤੇ ਇਹ ਇੱਕ ਜਨਰੇਸ਼ਨ ਹੈ, ਲੋਐਸਟ ਸੇਲ ਇਸ ਵਕਤ ਦੇਖ ਰਹੀ ਹੈਗੀ। ਐਂਡ ਟੋਰਾਂਟੋ ਕੌਂਡੋ ਸੈਲਰਸ ਨੇ ਬਹੁਤ ਜ਼ਿਆਦਾ ਲਿਸਟਿੰਗਸ ਕੈਂਸਲ ਕੀਤੀਆਂ ਨੇ ਕਿਉਂਕਿ ਇਸ ਵਕਤ ਸੇਲਸ ਦੇ ਵਾਸਤੇ ਬਾਇਸ ਮਾਰਕੀਟ ਨਹੀਂ ਆ ਗਏ। ਇੰਨੀ ਲਿਸਟਿੰਗਸ ਕੈਂਸਲ ਅਸੀਂ ਕਦੀ ਨਹੀਂ ਦੇਖੀ ਸੀ, ਮੈਂ ਤਾਂ ਐਟਲੀਸਟ ਨਹੀਂ ਦੇਖੀ ਸੀ ਆਪਣੀ ਲਾਈਫ ਦੇ ਅੰਦਰ। ਜੀ
ਜੀ, ਬਹੁਤ ਤੁਸੀਂ ਸੋਹਣੀ ਜਾਣਕਾਰੀ ਦੇ ਰਹੇ ਹੋ ਜੀ। ਸਬਰਵਾਲ ਸਾਹਿਬ ਇਹ ਦੱਸੋ ਕਿ ਲਿਸਟਿੰਗ ਦੁਆਰਾ ਇੱਕ ਵਾਰ ਨੰਬਰ ਦੱਸਿਓ ਕਿਉਂਕਿ ਮੈਂ ਥੋੜਾ ਜਿਹਾ ਵਿੱਚੋਂ ਸਕਿਪ ਕਰ ਗਿਆ। ਜੀ
ਜੀ, ਇਹ ਨੰਬਰ ਮੈਂ ਦੋ ਅਲੱਗ ਅਲੱਗ ਨੰਬਰ ਦੇਣਾ, ਇੱਕ ਤਾਂ ਮੈਂ ਇਸ ਸਾਲ ਦੇ ਨੰਬਰ ਦੇਣਾ ਕਿ ਇਸ ਸਾਲ ਦੇ ਅੰਦਰ ਜੂਨ ਦੇ ਅੰਦਰ ਥੋੜਾ ਜਿਹਾ ਪੋਜ਼ਿਟਿਵ ਨਜ਼ਰ ਆਇਆ, ਇਫ ਵੀ 5 ਮਹੀਨੇ ਦੇ ਬਾਅਦ ਜਾਨੀ ਫਰਵਰੀ ਮਾਰਚ ਅਪ੍ਰੈਲ ਮਈ ਦੇ ਬਾਅਦ 5-6 ਮਹੀਨਾ ਜਿਹਦੇ ਅੰਦਰ ਕਿ ਸੇਲ ਜਿਹੜੀ ਹੈਗੀ 4.2% ਵਧੀ ਹੈ ਮਈ ਤੋਂ ਬਾਅਦ, ਮਈ ਤੋਂ ਜੂਨ ਦੇ ਅੰਦਰ ਅਗਰ ਇਹ ਹੀ ਸਾਲ ਦੇਖਿਆ ਜਾਏ ਤੇ ਦ ਫਸਟ ਮੰਥਲੀ ਇਨਕਰੀਜ ਸਿੰਸ ਜਨਵਰੀ, ਮੈਂ ਗੱਲ ਕਰ ਰਿਹਾ ਐਜ ਪਰ ਟੋਰਾਂਟੋ ਰਜਿਸਟਰਡ ਬੋਰਡ। ਔਰ ਇਸੇ ਪ੍ਰਕਾਰ ਪ੍ਰਾਈਸ ਵੀ ਥੋੜੇ ਜਿਹੇ ਵਧੇ ਨੇ 0.4%, ਐਂਡ ਲਿਸਟਿੰਗਸ ਲੇਕਿਨ ਬਹੁਤ ਜ਼ਿਆਦਾ ਵੱਧ ਗਈਆਂ। ਇਹਦਾ ਮਤਲਬ ਇਹ ਹੋਇਆ ਕਿ ਪ੍ਰਾਈਸ ਜ਼ਿਆਦਾ ਵਧਣ ਦੀ ਉਮੀਦ ਨਹੀਂ ਹੈਗੀ, 9.3% ਲਿਸਟਿੰਗ ਵੱਧ ਗਈਆਂ, ਮਤਲਬ ਕਿ ਇਨਵੈਂਟਰੀ ਮਾਰਕੀਟ ਜ਼ਿਆਦਾ ਆ ਗਈ ਹੈ। ਸੈਲਰਸ ਇਹ ਸੋਚ ਰਹੇ ਨੇ ਕਿ ਬਈ ਕਿਉਂਕਿ ਇੰਟਰਸਟ ਰੇਟ ਘੱਟ ਰਹੇ ਨੇ ਤੇ ਹੁਣ ਇਸ ਕੋਲ ਡਿਮਾਂਡ ਵਧੇਗੀ ਤੇ ਉਹਨਾਂ ਨੇ ਹੁਣ ਲਿਸਟਿੰਗ ਕਰਨੀ ਸ਼ੁਰੂ ਕਰਦੀਆਂ ਨੇ ਤੇ ਦੇਖੋ ਇਹਦਾ ਰਿਜ਼ਲਟ ਅੱਗੇ ਕੀ ਆਉਂਦਾ। ਲੇਕਿਨ ਅਸੀਂ ਅਗਰ ਈਅਰ ਓਵਰ ਈਅਰ ਦੀ ਗੱਲ ਕਰੀਏ, ਸਾਲ ਤੋਂ ਸਾਲ ਕੰਪੇਅਰ ਕਰੀਏ ਤੇ ਜੂਨ ਦਾ ਮਹੀਨਾ ਵਰਸਟ ਇਨ ਸੇਲਸ ਇਨ ਦਾ ਲਾਸਟ 24 ਈਅਰਸ, ਵਰਸਟ ਇਨ ਦਾ ਲਾਸਟ 24 ਈਅਰਸ ਦੇ ਅੰਦਰ ਹੈਗਾ ਸਰ। ਔਰ ਈਅਰ ਓਵਰ ਈਅਰ ਦੇ ਅੰਦਰ ਇਹਦੀ ਜਿਹੜੀ ਹੈਗੀ ਪ੍ਰਾਈਸ ਜਿਹੜਾ 4.6% ਘਟਿਆ ਹੈਗਾ ਲਾਸਟ ਈਅਰ ਤੋਂ। ਇਹ ਜਿਹੜੀ ਨਿਊਜ਼ ਸੀਗੀ ਬੜੀ ਇੰਟਰਸਟਿੰਗ ਸੀਗੀ, ਲੇਕਿਨ ਲੱਗਦਾ ਹੈਗਾ ਕਿ ਹੁਣ ਹਾਲਾਤ ਇਹ ਬਣ ਰਹੇ ਨੇ ਕਿ ਸ਼ਾਇਦ ਜੁਲਾਈ ਚ 50% ਚਾਂਸਿਸ ਹੋ ਚੁੱਕੇ ਨੇ ਕਿ ਵੀ 24 ਜੁਲਾਈ ਨੂੰ ਸ਼ਾਇਦ ਇੰਟਰਸਟ ਰੇਟ ਥੱਲੇ ਆਏਗਾ।
ਜੀ ਜੀ ਜੀ, ਇਸ ਦੇ ਨਾਲ ਹੀ ਸਵਾਗਤ ਕਰਦੇ ਹਾਂ ਜੀ ਪੰਕਜ ਮੋਂਗਾ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ। ਪੰਕਜ ਮੋਂਗਾ ਜੀ ਵੈਲਕਮ।
ਥੈਂਕ ਯੂ ਵੈਰੀ ਮਚ ਵਰਿੰਦਰ ਜੀ ਤੇ ਮੇਰੀ ਤਰਫ ਤੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਜੀ ਜੀ। ਖੈਰ ਸੁਪਰਵਾਲ ਸਾਹਿਬ ਵੀ ਕਹਿ ਰਹੇ ਸੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਸੀ ਤੇ ਪਲੀਜ਼ ਤੁਸੀਂ ਵੀ ਕਿਉਂਕਿ ਯੂ ਆਰ ਮੈਗਨੇਟ ਆਫ ਰੀਅਲ ਅਸਟੇਟ।
ਨਹੀਂ, ਮੈਗਨੇਟ ਆਫ ਰੀਅਲ ਅਸਟੇਟ ਤਾਂ ਪੀਕੇ ਜੀ ਨੇ, ਮੈਂ ਇਕਾਨਮੀ ਦੀ ਗੱਲ ਕਰ ਸਕਦਾ।
ਉਹ ਵੀ ਹੈਗੇ ਨੇ, ਉਹ ਤਾਂ ਹੈਗੇ ਨੇ, ਉਹ ਤਾਂ
ਬਿਲਕੁਲ। ਬੇਸਿਕਲੀ ਇਕਾਨਮੀ ਤਰਫੋਂ ਦੇਖਿਆ ਜਾਵੇ ਵਰਿੰਦਰ ਜੀ, ਤਾਂ ਸਾਡੀ ਜਿਹੜੀ ਨਿਊਜ਼ ਫਰਾਈਡੇ ਦੀ ਸੀਗੀ ਅਨਇੰਪਲੋਇਮੈਂਟ, ਸੋ ਅਸੀਂ ਬੇਸਿਕਲੀ ਲੂਜ਼ ਕੀਤੀਆਂ ਨੇ 1400 ਜੋਬ,
ਜਿਵੇਂ ਕਿ ਕਿਸੇ ਜ਼ਮਾਨੇ ਚ ਅਗਰ ਮੈਂ ਕਹਾਂ ਕਿ ਇਹ ਇਕਾਨਮੀ ਵਾਸਤੇ ਬੈਡ ਨਿਊਜ਼ ਸੀ, ਬਟ ਇਹ ਬੈਡ ਨਿਊਜ਼ ਵੀ ਸਾਡੇ ਵਾਸਤੇ ਗੁੱਡ ਨਿਊਜ਼ ਬਣ ਰਹੀ ਹੈ, ਕਿਉਂਕਿ ਬੈਂਕ ਆਫ ਕੈਨੇਡਾ ਤਾਂ ਇਹੀ ਚਾਹ ਰਿਹਾ ਕਿ ਜੋਬ ਜਾਂ ਇਕਾਨਮੀ ਥੱਲੇ ਜਾਵੇ ਤਾਂ ਕਿ ਇਨਫਲੇਸ਼ਨ ਥੱਲੇ ਜਾ ਸਕੇ ਤੇ ਇੰਟਰਸਟ ਰੇਟ ਘਟਾ ਸਕੇ। ਸੋ ਬੇਸਿਕਲੀ ਅਸੀਂ 1400 ਜੋਬ ਲੂਜ਼ ਕੀਤੀਆਂ ਨੇ, ਜਿਹੜੀ ਕਿ ਨਿਊਜ਼ ਹੈ ਲੇਕਿਨ ਗੁੱਡ ਨਿਊਜ਼ ਹੈ। ਸੋ 6.4 ਤੇ ਅਸੀਂ ਪਹੁੰਚ ਗਏ ਹਾਂ ਅਨਇੰਪਲੋਇਮੈਂਟ। ਸੋ ਹੁਣ ਜਿਵੇਂ ਪੀਕੇ ਜੀ ਹੁਣੇ ਕਹਿ ਰਹੇ ਸੀਗੇ, ਨਾਓ ਵੀ ਆਰ ਪੇਵਿੰਗ ਦਾ ਪਾਥ ਟੁਵਰਡਸ ਮੋਰ ਕੱਟਸ। ਸੋ ਉਹ ਸਿਚੁਏਸ਼ਨ ਬਣਦੀ ਚਲੀ ਜਾ ਰਹੀ ਹੈ, ਲੇਕਿਨ ਹਲੇ ਵੀ ਇਕਾਨਮਿਸਟ ਇਹੀ ਮੰਨ ਕੇ ਬੈਠੇ ਨੇ ਕਿ ਦੋ ਵਾਰੀ ਹੋਰ ਕੱਟੇਗਾ ਹਲੇ।
ਜੀ ਜੀ ਜੀ
ਮਤਲਬ
ਜੀ ਮੇਰਾ ਦੋਨਾਂ ਨੂੰ ਵੈਸੇ ਸਵਾਲ ਹੈ ਜੀ ਕਿ ਜਿਹੜਾ ਮੈਜੀਕਲ ਨੰਬਰ ਆਪਾਂ ਐਕਸਪੈਕਟ ਕਰ ਰਹੇ ਨੇ ਸਾਰੇ 3.25 ਦਾ, ਕੀ ਉਹਦੇ ਨੇੜੇ ਤੇੜੇ ਆਪਾਂ ਪਹੁੰਚ ਸਕਦੇ ਹਾਂ ਆਉਣ ਵਾਲੇ ਦਿਨਾਂ ਚ?
ਓਵਰ ਨਾਈਟ ਦੀ ਗੱਲ ਕਰ ਰਹੇ ਹੋ ਜੀ? ਓਵਰ ਨਾਈਟ ਇੰਟਰਸਟ ਰੇਟ ਦੀ ਗੱਲ ਕਰ ਰਹੇ
ਹੋ? ਹਾਂ ਜੀ ਮੈਂ ਇੰਟਰਸਟ ਰੇਟ ਦੀ ਗੱਲ ਕਰ ਰਿਹਾ ਜੀ।
ਹਾਂ ਓਵਰ ਨਾਈਟ ਇੰਟਰਸਟ ਰੇਟ ਹੀ ਹੋਏਗਾ 3.25 ਪ੍ਰਾਈਮ ਤੇ ਛੱਡ ਦਿਓ, ਉਹ ਦਿਨ ਚਲੇ ਗਏ ਖਤਮ ਹੋ ਗਏ, ਟਾਈਮ ਖਤਮ ਹੋ ਗਿਆ। ਹਾਂ ਯੈਸ ਓਵਰ ਨਾਈਟ ਬਲਕਿ 3.25 ਕੀ ਮੈਂ 3% ਦੀ ਵੀ ਗੱਲ ਕਰ ਰਿਹਾ ਬਾਈ ਦ ਐਂਡ ਆਫ ਨੈਕਸਟ ਈਅਰ ਮੈਨੂੰ ਪੂਰਾ ਹੈਗਾ ਕਿ ਓਵਰ ਨਾਈਟ ਜਿਹੜਾ ਇੰਟਰਸਟ ਰੇਟ 3% ਤੱਕ ਆਏਗਾ। ਪਰ ਪ੍ਰਾਈਮ ਅਗਰ ਤੁਸੀਂ ਸੋਚ ਰਹੇ ਹੋ 3.25 ਨੋ, ਮੈਂ ਮੈਨੂੰ ਲੱਗਦਾ ਉਹ ਟਾਈਮ ਸ਼ਾਇਦ ਇੱਕ ਡਿਕੇਡ ਤੱਕ ਨਹੀਂ ਆਉਣਾ ਅਜੇ। ਔਰ ਇੰਟਰਸਟ ਰੇਟ ਘਟਣ ਦੀ ਜਿਹੜੀ ਗੱਲ ਕਰ ਰਹੇ ਸੀਗੇ, ਦੇਖੋ ਤਿੰਨ ਚੀਜ਼ਾਂ ਬੈਂਕ ਆਫ ਕੈਨੇਡਾ ਦੇਖ ਰਿਹਾ ਹੈਗਾ। ਇੱਕ ਪੋਜੀਟਿਵ ਨਿਊਜ਼ ਹੈਗੀ, ਮੋਗਾ ਸਾਹਿਬ ਮੈਨੂੰ ਵਾਊਚ ਕਰਨਗੇ ਕਿ ਸਾਡਾ ਡਾਲਰ ਜਿਹੜਾ ਡਰ ਰਹੇ ਸੀਗੇ ਇੰਟਰਸਟ ਗਿਰਨ ਬਾਅਦ ਘਟੇਗਾ, ਨਹੀਂ ਘਟਿਆ, ਉਹ ਥੋੜਾ ਜਿਹਾ ਥੱਲੇ ਆ ਕੇ ਫਿਰ ਉੱਤੇ ਆ ਗਿਆ, 73.something ਚਲਾ ਗਿਆ। ਇਸ ਚ ਪੋਜੀਟਿਵ ਨਿਊਜ਼ ਮੇਰੇ ਹਿਸਾਬ ਨਾਲ। ਦੂਜਾ ਅਨਇੰਪਲਾਇਮੈਂਟ ਸਾਡੇ ਹੱਕ ਚ ਆ ਗਈ, ਇੱਕੋ ਚੀਜ਼ ਰਹਿ ਗਈ ਹੈ ਵਿਚ ਇਜ਼ ਮੇਨ, 16 ਜੁਲਾਈ ਨੂੰ ਇਨਫਲੇਸ਼ਨ ਦੀ ਰਿਪੋਰਟ। ਹੁਣ ਤੱਕ ਹਾਲਾਤ ਜਿਹੜੇ ਨੇ ਮੇਰੇ ਹਿਸਾਬ ਨਾਲ 2/3 ਬਣ ਚੁੱਕੇ ਨੇ 24 ਜੁਲਾਈ ਨੂੰ ਇੰਟਰਸਟ ਰੇਟ ਗਿਰਨ ਦੇ। ਅਗਰ ਅਸੀਂ ਸਭ ਕੁਛ ਅਗਰ ਇਨਫਲੇਸ਼ਨ ਘਟਦੀ ਵੀ ਨਹੀਂ ਨਾ ਔਰ ਵਧੇਗੀ ਵੀ ਨਹੀਂ, ਇੰਨੀ ਹੀ ਰਹਿ ਜਾਏਗੀ, ਮੈਂ 90% ਕਵਾਂਗਾ ਕਿ 24 ਜੁਲਾਈ ਨੂੰ ਇੰਟਰਸਟ ਕਰ ਜਾਏਗਾ। ਜੀ
ਜੀ ਜੀ ਜੀ ਮੰਗਾ ਜੀ ਨਹੀਂ ਠੀਕ ਹੈ ਬਿਲਕੁਲ, ਮੈਂ ਕੋਈ ਡੇਟ ਨਹੀਂ ਦੇਣਾ ਚਾਹਾਂਗਾ ਕਿਉਂਕਿ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਬੇਸਿਕਲੀ ਹਲੇ ਦੋ ਵਾਰੀ ਘਟਨਾ ਹੈ ਸਾਲ ਚ। ਸੋ ਚਾਹੇ 24 ਜੁਲਾਈ ਨੂੰ ਘਟ ਜਾਵੇ ਜਾਂ ਸਪਟੈਂਬਰ ਨੂੰ ਘਟ ਜਾਵੇ, ਸਾਨੂੰ ਕੋਈ ਹੁਣ ਇੰਨਾ ਕੋਈ ਇੰਪੈਕਟ ਨਹੀਂ ਆਉਣ ਵਾਲਾ, ਕਿਉਂਕਿ ਅਸੀਂ ਦੇਖ ਲਿਆ 25 ਘਟਿਆ ਨਾ ਪਿਛਲੇ ਮਹੀਨੇ, ਕੀ ਇੰਪੈਕਟ ਆ, ਬਲਕਿ ਅਸੀਂ ਸਿਚੁਏਸ਼ਨ ਤਾਂ ਉਸੇ ਤਰ੍ਹਾਂ ਹੀ ਖਰਾਬ ਹੁੰਦੀ ਜਾ ਰਹੀ ਹੈ। ਸੋ ਬੈਂਕ ਆਫ ਕੈਨੇਡਾ ਬਹੁਤ ਸਲੋ ਜਾਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਹ ਮੰਨ ਕੇ ਚੱਲ ਰਿਹਾ ਕਿਉਂਕਿ US ਦੀ ਹਲੇ ਵੀ ਵੇਟ ਹੋ ਰਹੀ ਹੈ। US ਜਰੋਮ ਪਾਵਲ ਸਾਹਿਬ ਦੀ ਕੱਲ ਵੀ ਸਟੇਟ ਅੱਜ ਉਹਨਾਂ ਦੇ ਸੈਨੇਟ ਦੇ ਸਾਹਮਣੇ ਚੱਲ ਗਈ ਸੀ, ਕਿਉਂਕਿ ਹਾਫ ਈਅਰਲੀ ਉਹ 2 ਦਿਨ ਵਾਸਤੇ ਆਉਂਦੇ ਨੇ ਉਹ ਤੇ ਉੱਥੇ ਸਾਰੀਆਂ ਡਿਟੇਲ ਦਿੰਦੇ ਨੇ ਔਰ ਕੁਸ਼ਚਨ ਆਨਸਰ ਹੁੰਦੇ ਨੇ ਉਹਨਾਂ ਦੇ। ਸੋ ਕੱਲ ਮੈਂ ਦੇਖ ਰਿਹਾ ਸੀ ਉਹਨਾਂ ਦੀ, ਹੁਣ ਵੀ ਲਾਈਵ ਚੱਲ ਰਹੀ ਹੈ ਇਸ ਵੇਲੇ। ਸੋ ਉਹ ਫੈਡ ਉੱਥੇ ਵੀ ਜਰੋਮ ਪਾਵਲ ਵੀ ਇਹ ਮੰਨ ਰਹੇ ਨੇ ਕਿ ਯੈਸ ਜਿਹੜਾ ਇੰਟਰਸਟ ਰੇਟ ਹੈ ਸਾਨੂੰ ਘਟਾਉਣਾ ਹੀ ਪਏਗਾ, ਰਿਸਟ੍ਰਿਕਟਿਵ ਪਾਲਿਸੀ ਹੈ ਇਹ, ਜਿਹੜੀ ਪਾਲਿਸੀ ਹੈ ਰਿਸਟ੍ਰਿਕਟਿਵ ਪਾਲਿਸੀ ਚ ਬੈਠੀਆਂ ਸੀ, ਜਿਹੜੀ ਹੁਣ ਅਸੀਂ ਆਲਮੋਸਟ 7% ਪ੍ਰਾਈਮ ਤੇ ਬੈਠੇ ਹੋਏ ਹਾਂ ਇਸ ਵੇਲੇ, ਅਸੀਂ 6.95 ਜੋ ਵੀ ਹੈ ਇਸ ਵੇਲੇ। ਸੋ ਉਹ ਬਹੁਤ ਜ਼ਿਆਦਾ ਹੈ, ਠੀਕ ਹੈ, ਉਹਨੂੰ 5% ਤੱਕ ਲਿਆਉਣਾ ਹੈ। US ਸਾਡੇ ਤੋਂ ਵੀ ਉੱਪਰ ਬੈਠਾ ਹੋਇਆ, US ਸਾਡੇ ਤੋਂ ਵੀ ਅੱਧਾ ਪਰਸੈਂਟ ਉੱਪਰ ਹੈਗਾ। ਸੋ ਬੇਸਿਕਲੀ US ਨੂੰ ਵੀ ਥੱਲੇ ਲਿਆਉਣਾ, ਸੋ ਅਸੀਂ ਵੇਟ ਕਰਾਂਗੇ ਬੇਸਿਕਲੀ। ਹੋ ਸਕਦਾ ਘਟਾ ਦੇਣ ਇੱਕ ਵਾਰੀ ਹੋਰ, ਕਿਉਂਕਿ 75 ਸੈਂਟ ਘਟਾਉਣ ਚ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ 7.75, ਕਿਉਂਕਿ 0.75 ਤੱਕ ਅਸੀਂ ਵੇਰੀਅੰਸ ਰੱਖ ਸਕਦੇ ਹਾਂ ਜਿਹੜਾ US ਨਾਲ, ਉਸ ਤੋਂ ਜ਼ਿਆਦਾ ਅਸੀਂ ਵੇਰੀਅੰਸ ਨਹੀਂ ਰੱਖਣਾ ਚਾਹਾਂਗੇ। ਸੋ ਬੇਸਿਕਲੀ ਜੁਲਾਈ ਚ ਦੇਖਦੇ ਹਾਂ ਕੀ ਹੁੰਦਾ, ਲੇਕਿਨ US ਨੂੰ ਅਸੀਂ ਜ਼ਿਆਦਾ ਦੇਖ ਰਹੇ ਹਾਂ ਇਸ ਵੇਲੇ, US ਕਦੋਂ ਘਟਾਉਣਾ ਸ਼ੁਰੂ ਕਰੇਗਾ ਉਸ ਬੇਸ ਤੇ ਸਾਨੂੰ ਹੋਰ ਸਾਨੂੰ ਮਿਲੇਗੀ ਕਿ ਯੈਸ ਅਸੀਂ ਘਟਾ ਸਕਦੇ ਹਾਂ। ਜੀ
ਜੀ ਜੀ ਸਰ, ਇੱਕ ਗੱਲ ਹੋਰ ਮੈਂ ਕਰਨਾ ਚਾਹਾਂਗਾ ਰੀਅਲ ਸਟੇਟ ਦੇ ਮੁਤਲਕ, ਕਿ ਚਾਹੇ ਉਹ ਓਪਨਲੀ ਨਾ ਕਹਿਣ ਸਰਕਾਰ ਜਾਂ ਬੈਂਕ ਆਫ ਕੈਨੇਡਾ, ਚਾਹੇ ਓਪਨਲੀ ਇਸ ਗੱਲ ਨਾ ਮੰਨਣ, ਅੰਦਰੋਂ ਉਹਨਾਂ ਨੂੰ ਇਹ ਵੀ ਬੜਾ ਜ਼ਬਰਦਸਤ ਡਰ ਹੈ ਕਿ ਜਲਦੀ ਜਲਦੀ ਰੇਟ ਇੰਟਰਸਟ ਰੇਟ ਘਟਾਉਣ ਨਾਲ ਕਿਤੇ ਰੀਅਲ ਸਟੇਟ ਨੂੰ ਫਿਰ ਅੱਗ ਨਾ ਲੱਗ ਜਾਏ। ਅੰਦਰੋਂ ਉਹ ਵੀ ਚਾਹੁੰਦੇ ਨੇ ਕਿ ਰੀਅਲ ਸਟੇਟ ਗਿਰਨੀ ਵੀ ਨਹੀਂ ਚਾਹੀਦੀ, ਕਿਉਂਕਿ ਪੂਰੀ ਇਕਾਨਮੀ ਹਿੱਲ ਜਾਏਗੀ ਔਰ ਬਹੁਤ ਤੇਜ਼ ਵਧਣੀ ਵੀ ਨਹੀਂ ਚਾਹੀਦੀ। ਇਹ ਸਭ ਤੋਂ ਜ਼ਿਆਦਾ ਡਰ ਇਹਨਾਂ ਨੂੰ ਮੇਰੇ ਖਿਆਲ ਨਾਲ ਅੰਦਰ ਅੰਦਰ ਖਾਈ ਜਾ ਰਿਹਾ, ਜਿਸ ਕਰਕੇ ਇਹ ਵਾਚ ਕਰ ਰਹੇ ਨੇ ਕਿ ਰੀਅਲ ਸਟੇਟ ਗਿਰੇ ਨਾ ਪਰ ਤੇਜ਼ ਵਧੇ ਵੀ ਨਾ, ਕਿਉਂਕਿ ਜਲਦੀ ਜਲਦੀ ਇੰਟਰਸਟ ਰੇਟ ਗਿਰ ਗਿਆ, ਡਿਮਾਂਡ ਵੱਧ ਜਾਏਗੀ, ਫਿਰ ਰੀਅਲ ਸਟੇਟ ਵਧਣਾ ਸ਼ੁਰੂ ਹੋ ਜਾਏਗਾ, ਲੋਕੀ ਫਿਰ ਕੈਨੇਡਾ ਦਾ ਥਰਡ
ਇਨਡੈਬਿਟਿਡ ਕੰਟਰੀ ਇਨ ਦਾ ਵਰਲਡ ਹੈਗੀ, ਸਾਡੇ ਅੱਗੇ ਸਿਰਫ ਆਸਟ੍ਰੇਲੀਆ ਸਵਿਟਜ਼ਰਲੈਂਡ ਹੈਗੇ ਨੇ, ਕਿਤੇ ਐ ਨਾ ਹੋਏ ਪੂਰਾ 100% ਜੀਡੀਪੀ ਸਾਡਾ ਲੋਨ ਹੈਗਾ, ਪੂਰਾ 100%। ਤੇ ਉਹਨਾਂ ਨੂੰ ਇਹ ਵੀ ਡਰ ਹੈ, ਸਸਤਾ ਪੈਸਾ ਸੀਗਾ, ਲੋਕਾਂ ਨੇ ਵਿਆਜ ਵੁਜ ਚੁੱਕ ਲਿਆ ਸੀਗਾ ਬੜਾ ਜ਼ਿਆਦਾ, ਹੁਣ ਮਹਿੰਗਾ ਹੋ ਗਿਆ ਤੇ ਹੁਣ ਬੈਂਕਰਪਸੀਆਂ ਸ਼ੁਰੂ ਹੋ ਗਈਆਂ, ਤੇ ਇਹ ਵੀ ਅੰਦਰੋਂ ਅੰਦਰੋਂ ਉਹਨਾਂ ਨੂੰ ਡਰ ਹੈਗਾ ਕਿ ਕਿਧਰੇ ਜਲਦੀ ਜਲਦੀ ਇੰਟਰਸਟ ਕਰਾ ਕੇ ਪ੍ਰਾਪਰਟੀਆਂ ਦੀ ਕੀਮਤ ਫਿਰ ਨਾ ਵਧਣੀ ਸ਼ੁਰੂ ਹੋ ਜਾਏ, ਫਿਰ ਜ਼ਿਆਦਾ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏ, ਮੇਰਾ ਇਹ ਮਨ ਕਹਿੰਦਾ ਹੈਗਾ।
ਜੀ ਜੀ, ਇਸ ਦੇ ਨਾਲ ਰਿਲੇਟਡ ਕੁਸਚਨ ਸੀਗਾ ਤੁਹਾਡੇ ਲਈ, ਦੋਨਾਂ ਲਈ ਸੀਗਾ, ਸੱਭਰਵਾਲ ਸਾਹਿਬ ਲਈ ਵੀ ਤੇ ਮੌਂਗਾ ਸਾਹਿਬ ਲਈ ਵੀ, ਕਿਉਂਕਿ ਦੋਨੇ ਆਪਣੇ ਆਪਣੇ ਫੀਲਡ ਦੇ ਵਿੱਚ ਐਕਸਪਰਟ ਨੇ। ਸੋ ਇਹ ਦੱਸੋ ਜੀ ਕਿ ਜਿਹੜੇ ਲੋਕ ਵੇਟ ਕਰ ਰਹੇ ਹੈਗੇ ਨੇ, ਜਿਹੜੇ ਕੁਆਲੀਫਾਈ ਵੀ ਕਿਸੇ ਤਰੀਕੇ ਨਾਲ ਦੋ ਲੋਕ ਕਰ ਲੈਂਦੇ ਨੇ ਘਰ ਦੇ ਵਿੱਚ, ਤਿੰਨ ਲੋਕ ਫਰਜ਼ ਕਰੋ ਕਿ ਫਾਦਰ ਸਨ ਐਂਡ ਵਾਈਫ ਉਹ ਕਰ ਲੈਂਦੇ ਨੇ, ਤੇ ਉਹਨਾਂ ਦੇ ਲਈ ਕੀ ਵਟ ਇਜ਼ ਦਾ ਗੁੱਡ ਟਾਈਮ ਟੂ ਬਾਏ ਪ੍ਰੋਪਰਟੀ ਔਰ ਰੀਅਲ ਸਟੇਟ?
ਸਰ, ਮਾਰਕੀਟ ਗਿਰੀ ਹੋਈ, ਦੈਟ ਇਜ਼ ਦਾ ਬੈਸਟ ਟਾਈਮ। ਸਿੰਪਲ ਜੀ ਗੱਲ ਹੈ ਜੀ, ਮਾਰਕੀਟ ਗਿਰੀ ਹੋਈ ਹੈ, ਸਿੰਪਲ ਜੀ, ਮੇਰਾ ਫਾਰਮੂਲਾ ਤਾਂ ਸਿੰਪਲ ਹੈਗਾ, ਅਗਰ ਵੇਚਣ ਵਾਲਾ ਤੁਹਾਡੇ ਪਿੱਛੇ ਪਿੱਛੇ ਦੌੜ ਰਿਹਾ, ਦੈਟ ਇਜ਼ ਦਾ ਟਾਈਮ ਟੂ ਬਾਏ। ਅਗਰ ਖਰੀਦਣ ਵਾਲਾ ਤੁਹਾਡੇ ਪਿੱਛੇ ਪਿੱਛੇ ਦੌੜ ਰਿਹਾ, ਤੇ ਦੈਟ ਇਜ਼ ਟਾਈਮ ਟੂ ਸੈਲ। ਇਸ ਵਕਤ ਇਨਵੈਂਟਰੀ 9.3% ਲਿਸਟਿੰਗ ਵਧ ਗਈ ਹੈ, ਦੈਟ ਮੀਨਸ ਕਿ ਸੈਲਰ ਸਾਰੇ ਚਾਹੁੰਦੇ ਨੇ ਵੇਚੋ। ਨੈਗੋਸੀਏਸ਼ਨ, ਜਿਹੜਾ ਘਰ 2 ਮਿਲੀਅਨ ਦਾ ਸੀਗਾ, ਅੱਜ 1.75-1.8 ਦਾ ਵਿਕ ਰਿਹਾ, ਜਿਹੜਾ ਘਰ 1.6 ਮਿਲੀਅਨ ਦਾ ਸੀਗਾ, 1.4-1.25-1.5-4-5 ਦਾ ਵਿਕ ਰਿਹਾ, ਦੈਟ ਮੀਨਸ ਦਿਸ ਇਜ਼ ਦਾ ਟਾਈਮ ਟੂ ਬਾਏ। ਜੀ
ਜੀ ਜੀ, ਸੋ ਬਾਏ ਤਾਂ ਠੀਕ ਹੈ ਜੀ, ਲੇਕਿਨ ਕੋਈ ਨੰਬਰ ਵੀ ਇਸ ਤਰ੍ਹਾਂ ਦੱਸ ਦਿਓ ਕਿ ਕਿੰਨੀ ਹੈ ਜੀਟੀਏ ਦੇ ਵਿੱਚ, ਵਟ ਇਜ਼ ਦਾ ਨੰਬਰ ਆਫ ਲਿਸਟਿੰਗ ਜਿਹੜਾ, ਕਿਉਂਕਿ ਪਿੱਛੇ ਗੱਲ ਇਹ ਹੋ ਰਹੀ ਸੀ ਕਿ ਥੋੜੇ ਦਿਨ ਪਹਿਲਾਂ ਵੀ ਇੱਕ ਨਿਊਜ਼ ਆਈ ਸੀ ਕਿ 16% ਵੈਸੇ ਜਿਹੜਾ ਹੈ, ਕੋਈ 16% ਵੀ ਕੋਈ ਗੱਲ ਦੱਸ ਰਹੇ ਸੀ ਕਿ ਘਟਿਆ ਹੈਗਾ ਪਰਚੇਜ਼, ਜਿਹੜੀ ਹੈ ਪਰਚੇਜ਼ ਆਫ ਰੀਅਲ ਸਟੇਟ, ਕੋਈ ਇਸ ਤਰ੍ਹਾਂ ਦੀ ਫਿਗਰ ਆ ਰਹੀ ਸੀ। ਸੋ ਲਿਸਟਿੰਗ ਕਿੰਨੀਆਂ ਹੈਗੀਆਂ ਨੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਨਾਲ?
ਮੈਂ ਐਗਜੈਕਟ ਫਿਗਰ ਦੇ ਦੇਣਾ ਜੀ, ਜੂਨ ਦੇ ਅੰਦਰ ਲਿਸਟਿੰਗ ਐਗਜੈਕਟ ਜਿਹੜੀ ਸੀਗੀ ਉਹ 12.3% ਵੱਧ ਗਈ ਫਰੋਮ ਲਾਸਟ ਈਅਰ, ਐਂਡ ਇਟ ਇਜ਼ ਨਾਓ 17,964। 12.3% ਜੂਨ ਦੇ ਅੰਦਰ ਹੀ ਇਹ ਲਿਸਟਿੰਗ ਵੱਧ ਗਈਆਂ, 17,964 ਹੋ ਗਈਆਂ ਜੀ, ਐਂਡ ਵਿਚ ਇਜ਼ ਅ ਬਿਗ ਬਿਗ ਕੰਸਰਨ।
ਜੀ ਜੀ, ਮੀਨ ਕਿ ਪਰਫੈਕਟ ਟਾਈਮ ਫੋਰ ਬਾਇਰ?
ਯੈਸ, ਕਿਉਂਕਿ ਸੈਲਰ ਬਹੁਤ ਆ ਗਿਆ ਨਾ ਮਾਰਕੀਟ ਦੇ ਅੰਦਰ, ਤੇ ਬਾਇੰਗ ਵਾਸਤੇ ਬੈਸਟ ਟਾਈਮ ਹੈਗਾ। ਔਰ ਅਗਰ ਜ਼ਿਆਦਾ ਗਰੀਡੀ ਕੋਈ ਹੋ ਰਿਹਾ ਹੈ ਕਿ ਨਹੀਂ ਜੀ ਅਜੇ ਹੋਰ, ਤੇ ਫਿਰ ਉਹ ਗਲੀ ਦੇ ਕਿਨਾਰੇ ਚ ਖੜਾ ਹੋ ਕੇ, ਸਟਰੀਟ ਦੇ ਕਿਨਾਰੇ ਪਰ ਆਹੀ ਕਹਿੰਦਾ ਰਹੇਗਾ, ਉਹ ਯਾਰ ਮੈਂ ਉਹ ਲੈਣ ਲੱਗਿਆ ਸੀਗਾ, ਮੇਰੇ ਹੱਥੋਂ ਰਹਿ ਗਿਆ, ਬਸ ਇਹੀ ਅਫਸੋਸ ਕਰਦਾ ਰਹੇਗਾ। ਹੋਰ ਲਾਲਚ 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 ਛੋੜੋ, ਦਿਸ ਇਜ਼ ਦਾ ਟਾਈਮ। ਅਦਰਵਾਈਜ਼ 24 ਜੁਲਾਈ ਦੂਰ ਨਹੀਂ ਹੈਗੀ, ਉਹਦੇ ਬਾਅਦ 4 ਸਤੰਬਰ ਦੂਰ ਨਹੀਂ ਹੈਗੀ, ਜਿਸ ਤਰ੍ਹਾਂ ਹੀ ਇਹ ਬਾਇੰਗ ਸਪਰੀ ਸ਼ੁਰੂ ਹੋਣੀ ਹੈ, ਫਿਰ ਕਹੋਗੇ ਜੀ ਸਾਡੇ ਇੱਥੋਂ ਨਿਕਲ ਗਿਆ। ਲਾਲਚ ਬੁਰੀ ਬਲਾ ਨਹੀਂ ਕਹਿੰਦੇ, ਜ਼ਿਆਦਾ ਲਾਲਚ ਬੁਰੀ ਬਲਾ ਹੈਗੀ।
ਦੇਖੋ ਮੇਰੇ ਹਿਸਾਬ ਨਾਲ ਪਤਾ ਕੀ ਹੈ ਜੀ, ਅਗਰ ਤੁਸੀਂ ਜਿਵੇਂ ਪੀ ਕੇ ਜੀ ਕਹਿ ਰਹੇ ਨੇ, ਬਿਲਕੁਲ ਠੀਕ ਗੱਲ ਕਰ ਰਹੇ ਨੇ। ਦੇਖੋ ਅਗਰ ਤੁਸੀਂ ਆਪਦੇ ਰਹਿਣ ਵਾਸਤੇ ਖਰੀਦਣਾ ਤਾਂ ਲੇਟ ਨਾ ਕਰੋ, ਫਿਰ ਤੁਸੀਂ ਗੁੱਸ ਸਕਦੇ ਹੋ, ਲੇਕਿਨ ਪੂਰੀ ਤਰ੍ਹਾਂ ਨੈਗੋਸੀਏਸ਼ਨ ਕਰਨੀ ਹੋ, ਤੁਸੀਂ ਠੋਕ ਵਜਾ ਕੇ ਚੀਜ਼ ਲੈਣੀ, ਮਤਲਬ ਤੁਸੀਂ ਘਟਾਓਗੇ, ਨੈਗੋਸੀਏਸ਼ਨ ਕਰੋਗੇ, ਉਹ ਬੰਦਾ ਨੈਗੋਸੀਏਸ਼ਨ ਕਰਨੀ ਪਏਗੀ ਉਹਨੂੰ, ਕਿਉਂਕਿ ਉਹਨੇ ਵੇਚਣਾ, ਉਹਦੇ ਮਕਾਨ ਵਿਕਦੇ ਨਹੀਂ ਪਏ ਇਸ ਵੇਲੇ। ਸੋ ਅਗਰ ਤੁਸੀਂ ਪੂਰੀ ਤਰ੍ਹਾਂ ਉਸ ਚੀਜ਼ ਦਾ ਬੈਨੀਫਿਟ ਚੱਕਣਾ ਚਾਹ ਰਹੇ ਹੋ ਤਾਂ ਕਰ ਸਕਦੇ ਹੋ, ਲੇਕਿਨ ਅਗਰ ਤੁਸੀਂ ਸਪੈਕੂਲੇਸ਼ਨ ਕਰਨਾ ਚਾਹ ਰਹੇ ਹੋ ਵੀ ਅਸੀਂ ਵੇਚ ਲਾਂਗੇ 2 ਸਾਲ ਬਾਅਦ, ਪਲੀਜ਼ ਤੁਸੀਂ ਇਸ ਲਾਇਕ ਨਹੀਂ ਹੈਗੇ। ਮੈਂ ਕਲੀਅਰ ਕੱਟ ਕਹਿ ਰਿਹਾ ਕਿ ਅਗਰ ਤੁਸੀਂ ਇਹ ਸੋਚ ਕੇ ਖਰੀਦੋ ਕਿ ਮੈਨੂੰ ਸਾਲ ਬਾਅਦ 2 ਸਾਲ ਬਾਅਦ ਇਹਦੇ ਰੇਟ ਪਤਾ ਨਹੀਂ ਕਿਵੇਂ ਵੱਧ ਜਾਣਗੇ ਤੇ ਮੈਂ ਵੇਚ ਲਾਂਗਾ, ਹੋਲਡ ਔਨ ਕੋਰਸਿਸ, ਕਿਉਂਕਿ ਕੈਲਕੂਲੇਸ਼ਨ 5% ਅਗਰ 2% ਵੀ ਇੰਟਰਸਟ ਥੱਲੇ ਆ ਜਾਵੇਗਾ ਨਾ ਤਾਂ ਵੀ ਕੈਲਕੂਲੇਸ਼ਨ ਮੈਚ ਨਹੀਂ ਕਰ ਰਹੀਆਂ ਨੇ। ਸੋ ਇਸ ਵੇਲੇ ਇਹ ਮੰਨ ਕੇ ਚੱਲੋ ਕਿ ਅਗਲੇ ਸਾਲ 2 ਸਾਲ ਇਹ ਪ੍ਰੋਪਰਟੀਆਂ ਜਿਹੜੀਆਂ ਰੁਕਣਗੀਆਂ, ਥੋੜੀਆਂ ਥੋੜੀਆਂ ਵਧਣਗੀਆਂ, ਜ਼ਿਆਦਾ ਨਹੀਂ, ਕੋਈ ਇਹ ਨਹੀਂ ਹੋਵੇਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਕੋਈ ਬੈਨੀਫਿਟ ਹੋਣ ਵਾਲਾ। ਦੂਜੀ ਚੀਜ਼, ਇਸ ਵੇਲੇ ਸਿਚੁਏਸ਼ਨ ਇਹ ਖੜੀ ਹੋਈ ਪਈ ਹੈ ਕਿ ਜਿਹੜੇ ਪਹਿਲਾਂ ਲੈ ਕੇ ਬੈਠੇ ਸੀਗੇ, ਚਾਰ ਪੰਜ ਪ੍ਰੋਪਰਟੀਆਂ ਦੀ ਅਸੀਂ ਅਸਾਈਨਮੈਂਟ ਤੇ ਵੇਚ ਲਾਂਗੇ, ਉਹਨਾਂ ਦੇ ਹਾਲਤ ਖਰਾਬ ਹੋਈ ਪਈ ਹੈ। ਸੋ ਉਹਨਾਂ ਨੂੰ ਹਲੇ ਵੇਚਣਾ ਹੈ, ਸੋ ਮਾਲ ਆਉਂਦਾ ਹੈ, ਇਹ ਜਿਹੜੀਆਂ ਲਿਸਟਿੰਗ ਜਿਹੜੀਆਂ ਪੀ ਕੇ ਜੀ ਐਕਸਪਲੇਨ ਕਰ ਰਹੇ ਨੇ, ਇਹ ਆਉਂਦੀਆਂ ਰਹਿਣਗੀਆਂ, ਕਿਉਂਕਿ ਹਲੇ ਧੀਰੇ ਧੀਰੇ ਜਿਵੇਂ ਜਿਵੇਂ ਇੰਟਰਸਟ ਰੇਟ ਥੱਲੇ ਜਾਵੇਗਾ, ਲੋਕ ਹੋਰ ਬਾਹਰ ਆਉਣਗੇ ਨਿਕਲ ਕੇ, ਹਲੇ ਉਹ ਵੇਟ ਕਰਦੇ ਪਏ। ਸੋ ਤੁਹਾਡੇ ਕੋਲ ਪੂਰੀ ਚੋਇਸ ਹੋਏਗੀ, ਸੋ ਖਰੀਦੋ, ਸੋਚ ਸਮਝ ਕੇ ਖਰੀਦੋ, ਬਸ ਮੈਂ ਇੰਨਾ ਕਹਿਣਾ ਚਾਹਾਂਗਾ। ਜੀ ਵਰਿੰਦਰ ਜੀ।
ਜੀ ਜੀ, ਖੈਰ ਸੱਭਰਵਾਲ ਸਾਹਿਬ ਨੇ ਵੀ ਤੁਸੀਂ ਬਹੁਤ ਜਾਣਕਾਰੀ ਦਿੱਤੀ ਇਹਦੇ ਲਈ, ਕੋਈ ਹੋਰ ਤੁਹਾਡੀ ਸਲਾਹ ਹੋਵੇ ਸਾਡੇ ਜਿਹੜੇ ਲਿਸਨਰਸ ਹੈ ਉਹਨਾਂ ਦੇ ਲਈ, ਸਾਡੇ ਜਿਹੜੇ ਵਿਊਰਸ ਹੈ ਉਹਨਾਂ ਦੇ ਲਈ, ਜਾਂ ਸਾਡੇ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਵੀ ਜਿਹੜੇ ਸਾਨੂੰ ਪੜ੍ਹਦੇ ਨੇ, ਸਾਨੂੰ ਦੇਖਦੇ ਨੇ, ਸਾਨੂੰ ਸੁਣਦੇ ਨੇ, ਸਾਰਿਆਂ ਦੇ ਲਈ ਜੀ।
ਦੇਖੋ ਇਕਾਨਮੀ ਵਾਈਜ਼ ਅਗਰ ਮੇਰੇ ਤੋਂ ਪੁੱਛ ਰਹੇ ਹੋ ਤਾਂ ਮੈਂ ਇਹ ਕਹਿਣਾ ਚਾਹਾਂਗਾ ਯੈਸ, ਹਲੇ ਵੀ ਜਾਨ ਬਹੁਤ ਹੈ ਕਿਉਂਕਿ ਜਿਹੜੀ ਸਟਾਕ ਮਾਰਕੀਟ ਹੈ, ਜਿਹੜੀ ਇਨਵੈਸਟਮੈਂਟ ਚੱਲਦੀਆਂ ਨੇ ਵਿਰੇਂਦਰ ਜੀ, ਹੁੰਦਾ ਕੀ ਹੈ ਜਦੋਂ ਅਸੀਂ ਮਾਰਕੀਟ ਚ ਇਨਵੈਸਟ ਕਰਦੇ ਹਾਂ। ਮੈਂ ਥੋੜਾ ਜਿਹਾ ਬਾਇਸ ਵੀ ਹਾਂ, ਮੈਂ ਕਹਾਂਗਾ ਕਿਉਂਕਿ ਮੈਂ ਇਧਰੋਂ ਜ਼ਿਆਦਾ ਪੈਸਾ ਕਮਾ ਲੈਂਦਾ। ਤੋ ਹੁੰਦਾ ਕੀ ਹੈ ਜੀ, ਦੇਖੋ ਹੁਣ ਤੁਸੀਂ ਪਿਛਲੇ ਸਾਲ ਕੱਢ ਲਓ, ਸਾਲ ਤੋਂ ਇਕਾਨਮੀ ਰੁਕਤੀ ਪਈ ਹੈ ਬਿਲਕੁਲ, ਆਲਮੋਸਟ ਅਸੀਂ ਥੱਲੇ ਹੀ ਥੱਲੇ ਚਲੇ ਜਾ ਰਹੇ ਹਾਂ, ਬਿਲਕੁਲ ਐਵੇਂ ਚੱਲਦਾ ਪਿਆ। ਅਨਇੰਪਲੋਇਮੈਂਟ ਇਹ ਹੋ ਗਈ ਹੈ ਜੀ, ਇਨਫਲੇਸ਼ਨ ਡਿੱਗਣੀ ਸ਼ੁਰੂ ਹੋ ਗਈ ਜੀ, ਜੋਬਾਂ ਜਾਣੀਆਂ ਸ਼ੁਰੂ ਹੋ ਗਈਆਂ ਜੀ, ਸਟਾਕ ਮਾਰਕੀਟ ਤਾਂ ਅੱਜ ਵੀ ਉੱਪਰ ਹੈ ਸਾਡੀ, ਇਸ ਵੇਲੇ ਵੀ 221 ਪੁਆਇੰਟ ਸਾਡੀ TSX, ਮੈਂ ਕੈਨੇਡੀਅਨ ਦੀ ਗੱਲ ਕਰ ਰਿਹਾ, 200 ਪੁਆਇੰਟ ਉੱਪਰ ਹੋਣਾ, 220 ਪੁਆਇੰਟ ਉੱਪਰ ਹੋਣਾ। ਡਾਓ ਜੋਨ ਨੂੰ ਲੈ ਲਓ ਤੁਸੀਂ, ਨੈਸਡੈਕ ਨੂੰ ਲੈ ਲਓ, SMP ਨੂੰ ਲੈ ਲਓ, ਇਹ ਉੱਪਰ ਹੀ ਉੱਪਰ ਜਾਂਦੀਆਂ ਜਾ ਰਹੀਆਂ ਨੇ ਕਿਉਂਕਿ ਮਾਰਕੀਟ ਜਿਹੜੀ ਅਸੀਂ ਸੋਚਦੇ ਹਾਂ, ਜਿਹੜੀ ਸਾਡੀ ਥਿੰਕਿੰਗ ਹੈ, ਉਹ ਥਿੰਕਿੰਗ ਬੜੀ ਅਲੱਗ ਹੈ। ਸਾਡੀ ਥਿੰਕਿੰਗ ਇਹ ਹੈ ਸਾਲ ਬਾਅਦ ਕੀ ਹੋਵੇਗਾ, ਇੱਕ ਸਾਲ ਬਾਅਦ ਕੀ ਹੋਵੇਗਾ, ਦੋ ਸਾਲ ਬਾਅਦ ਕੀ ਹੋਵੇਗਾ, ਜਦੋਂ ਇੰਟਰਸਟ ਰੇਟ ਥੱਲੇ ਆ ਚੁੱਕਿਆ ਹੋਵੇਗਾ। ਅਸੀਂ ਉਸ ਤਰੀਕੇ ਨਾਲ ਇਨਵੈਸਟ ਕਰਦੇ ਹਾਂ, ਸੋ ਇਨਵੈਸਟਮੈਂਟ ਕਰਨੀ ਹੈ ਪਲੀਜ਼, ਮਾਰਕੀਟ ਇਜ਼ ਰੈਡੀ ਫਰ ਯੂ ਜੀ। ਵਿਰੇਂਦਰ ਜੀ
ਜੀ ਜੀ, ਸੁਪਰਵਾਲ ਸਾਹਿਬ ਤੁਸੀਂ ਵੀ ਹੋਰ ਦੱਸੋ ਇਹਦੇ ਬਾਰੇ।
ਜੀ ਮੈਂ ਦੱਸਾਂਗਾ, ਇਸ ਵਕਤ ਜੋ ਸਭ ਤੋਂ ਬੁਰਾ ਹਾਲ ਜਿਸ ਵਕਤ ਅਸੀਂ ਫੇਸ ਕਰ ਰਹੇ ਹਾਂ ਤੇ ਬਹੁਤ ਸਾਰੇ ਸਾਡੇ ਬਾਇਰਸ ਬਾਰੋਵਰਸ ਜਿਹੜੇ ਨੇ ਉਹ ਫੇਸ ਕਰ ਰਹੇ ਨੇ, ਉਹ ਹੈਗਾ ਪ੍ਰੀ ਕੰਸਟਰਕਸ਼ਨ ਦੀ ਕਲੋਜ਼ਿੰਗ। ਇੰਨਾ ਬੁਰਾ ਹਾਲ ਮੈਂ ਆਪਣੀ ਲਾਈਫ ਵਿਚ ਕਦੇ ਨੀ ਦੇਖਿਆ ਸੀਗਾ ਸਰ, ਮਤਲਬ ਕਿ ਇਸ ਵਕਤ ਇੰਨੇ ਜ਼ਬਰਦਸਤ ਮਾਰਕੀਟ ਅੰਦਰ ਲਿਸਟਿੰਗ ਜਾਂ ਅਸਾਈਨਮੈਂਟਸ ਆ ਚੁੱਕੀਆਂ ਨੇ ਕਿ ਉਹ ਕਹਿੰਦੇ ਨੇ ਸਾਡਾ ਡਿਪੋਜ਼ਿਟ ਅਸੀਂ ਖਤਮ ਕਰ ਦੇਣਾ, ਸਾਡੇ ਕੋਲ ਕੋਈ ਲੈਣ ਵਾਲਾ ਆ ਜਾਏ, ਉਹ ਵੀ ਲੈਣ ਵਾਲਾ ਨਹੀਂ ਆ ਰਿਹਾ। ਔਰ ਬਿਲਡਰਸ ਆਰ ਇਨ ਬਿਗ ਬਿਗ ਟ੍ਰਬਲ, ਕਿਉਂਕਿ ਅਗਰ ਕਲੋਜ਼ਿੰਗਸ ਨਹੀਂ ਹੁੰਦੀਆਂ ਤੇ ਇੱਕ ਉਹਨਾਂ ਦੇ ਸੂਟ ਫਾਈਲ ਕਰਨਾ ਸ਼ੁਰੂ ਕਰ ਦੇਣਗੇ, ਕੇਸਿਸ ਅਗੇਂਸਟ ਦਾ ਬਾਇਰਸ, ਉਹਨਾਂ ਦੇ ਲਾਇਰ ਇਸੀ ਕੰਮਾਂ ਚ ਲੱਗ ਜਾਏਗਾ, ਪਲੱਸ ਉਹਨਾਂ ਦੀ ਕਲੋਜ਼ਿੰਗ ਨਹੀਂ ਹੁੰਦੀ, ਦੇ ਆਰ ਆਲਸੋ ਇਨ ਫਾਈਨੈਂਸ਼ੀਅਲ ਟ੍ਰਬਲ। ਇਹ ਉਹ ਪ੍ਰੀ ਕੰਸਟਰਕਸ਼ਨ ਦੇ ਬਾਰੋਵਰਸ ਹੈਗੇ ਨੇ ਜਿਨ੍ਹਾਂ ਨੇ ਕੁਆਲੀਫਾਈ ਜਿਹੜੇ ਹੋਏ ਸੀ 1.5% 2% ਤੋਂ, ਔਰ ਜਿਸ ਵਕਤ ਹੁਣ ਕਲੋਜ਼ਿੰਗ ਦਾ ਟਾਈਮ ਆਇਆ ਤੇ ਉਹਨਾਂ ਨੂੰ ਲੈਣਾ ਪੈ ਰਿਹਾ, ਉਹਨਾਂ ਦਾ ਚਾਰਜ ਕੀਤਾ ਜਾ ਰਿਹਾ 5-6%, ਉਹ ਕੁਆਲੀਫਾਈ ਨਹੀਂ ਹੋ ਪਾ ਰਹੇ। ਇੱਕ ਤੇ ਇਨਕਮ, ਦੂਜਾ ਰੇਟ ਬੜਾ ਹਾਈ ਹੋ ਗਿਆ। ਉਹ ਜਿਹੜੇ ਪਹਿਲੇ ਕੁਆਲੀਫਾਈ ਕਰ ਰਹੇ ਸੀ 3 ਸਾਲ ਪਹਿਲੇ, 2 ਸਾਲ 2.5 ਸਾਲ 3 ਸਾਲ ਪਹਿਲੇ, ਅੱਜ ਉਹ ਕੁਆਲੀਫਾਈ ਨਹੀਂ ਹੋ ਰਹੇ, ਔਰ ਜਿਸ ਵਕਤ ਵੇਚਣ ਜਾਂਦੇ ਨੇ ਤੇ ਬਾੜ ਲੱਗ ਗਈ ਹੈ ਤੇ ਬਾਹਰ ਨਹੀਂ ਹੈਗਾ ਮਾਰਕੀਟ ਵਿੱਚ। ਤੇ ਜਿਹੜੇ ਜਿਹੜੇ ਕਲੋਜ਼ ਕਰਾ ਲੈਣਗੇ ਔਰ ਉਹਨੂੰ ਰੱਖ ਲੈਣਗੇ 2-3 ਸਾਲ, ਉਹ ਤੇ ਬਚ ਜਾਣਗੇ। ਉੱਤੋਂ ਬੈਂਕ ਹੀ ਕਰ ਰਿਹਾ, ਬਿਕੋਜ਼ ਆਫ ਸੋ ਮਚ ਹਾਈ ਇਨਵੈਂਟਰੀ ਇਨ ਦਾ ਮਾਰਕੀਟ ਐਂਡ ਲੋ ਡਿਮਾਂਡ, ਉਹਨਾਂ ਨੇ ਅਪਰੇਜ਼ਲ ਬੜੀ ਖਰਾਬ ਕਰਤੀ। 8 ਲੱਖ ਦਾ ਜਿਹੜਾ ਕੌਂਡੋ ਜਿਹਨੇ ਬੁੱਕ ਕੀਤਾ ਸੀ, ਉਹਦੀ ਅਪਰੇਜ਼ਲ ਆ ਰਹੀ ਹੈ 7 ਲੱਖ, ਮਤਲਬ ਤੁਹਾਨੂੰ ਲੋਨ ਤਾਂ ਮਿਲੇਗਾ 7 ਲੱਖ ਦੇ ਉੱਤੇ, ਲੇਕਿਨ 1 ਲੱਖ ਤੁਹਾਨੂੰ ਹੋਰ ਲੈ ਕੇ ਆਉਣਾ ਪਏਗਾ, ਜਿਹੜਾ ਡਿਫਰੈਂਸ ਆ ਗਿਆ। ਲੇਕਿਨ ਇਹਦਾ ਇੱਕ ਪੋਜ਼ਿਟਿਵ ਗੱਲ ਹੈਗੀ ਕਿ ਅਗਰ ਤੁਸੀਂ 1 ਲੱਖ ਲਿਆ ਸਕਦੇ ਹੋ ਤਾਂ ਗੁੱਡ ਨਿਊਜ਼ ਇਜ਼ ਕਿ ਤੁਹਾਡਾ ਵਿਆਜ 1 ਲੱਖ ਦੇ ਉੱਤੇ ਬਚ ਗਿਆ। ਜਿਹੜਾ ਇੰਨਾ ਮਹਿੰਗਾ ਵਿਆਜ ਜਿਹੜਾ ਬਿਲਡਰ ਲੈ ਰਿਹਾ ਆਕੂਪੈਂਸੀ ਦੇ ਉੱਤੇ ਪ੍ਰਾਈਮ ਪਲੱਸ 1, ਯਾਨੀ 8-8% ਤੱਕ ਵਿਆਜ ਲੈ ਰਿਹਾ, ਤੁਹਾਡਾ ਇਕੁਇਟੀ ਦੇ ਉੱਤੇ 5.5% ਦਾ ਵਿਆਜ, 5.5% ਦਾ ਵਿਆਜ ਹੈ, ਤੁਸੀਂ ਵਿਆਜ ਸੇਵ ਕਰੋਗੇ, ਇਹ ਪੋਜ਼ਿਟਿਵ ਫੈਕਟ ਹੈਗਾ। ਅਦਰਵਾਈਜ਼ ਇਹ ਜਿਹੜਾ ਹੈਗਾ ਬਹੁਤ ਹੀ ਇਸ ਵਕਤ ਬੁਰਾ ਹਾਲ ਹੈ ਮਾਰਕੀਟ ਦੇ ਅੰਦਰ ਕਿ ਕਲੋਜ਼ਿੰਗ ਨਹੀਂ ਹੋ ਪਾ ਰਹੀਆਂ, ਬਿਲਡਰਸ ਆਰ ਇਨ ਬਿਗ ਬਿਗ ਟ੍ਰਬਲ। ਉਸ ਤੋਂ ਪਹਿਲੇ ਮੈਂ ਬਿਲਡਰ ਤੋਂ ਘਰ ਛੱਡੋ, ਜਿਹੜੇ ਸਾਡੇ ਬਾਰਰਸ ਨੇ ਸਾਡੇ ਬਾਇਰਸ ਨੇ, ਦੇ ਆਰ ਇਨ ਬਿਗ ਬਿਗ ਟ੍ਰਬਲ, ਕਲੋਜ਼ਿੰਗ ਨਹੀਂ ਹੋ ਪਾ ਰਹੀਆਂ, ਇਧਰੋਂ ਪੈਸਾ ਚੁੱਕ ਉਧਰੋਂ ਪੈਸਾ ਚੁੱਕ, ਇਹ ਕਰ ਵੋ ਕਰ, ਇੰਨੀ ਵੱਡੀ ਪਹਿਲੇ ਤੇ ਜਿਸ ਤਰ੍ਹਾਂ ਮੋਗਾ ਸਾਹਿਬ ਨੇ ਕਿਹਾ 2 ਸਾਲ ਪਹਿਲੇ ਤੇ 2 ਸਾਲ ਇਹ ਖੱਡੇ ਭਰੇ ਜਾਣਗੇ, ਇਸ ਕਰਕੇ ਇਹਨਾਂ ਨੇ ਠੀਕ ਕਿਹਾ ਕਿ ਤੁਸੀਂ ਐਕਸਪੈਕਟ ਨਾ ਕਰੋ ਕਿ ਪ੍ਰਾਈਸ ਬੜੇ ਵੱਧ ਜਾਣਗੇ, ਇਹ ਤੇ ਪਹਿਲੇ ਖੱਡੇ ਭਰੇ ਜਾਣਗੇ, ਪਹਿਲੇ ਗਰਾਊਂਡ ਲੈਵਲ ਪਰ ਲੈਵਲ ਬਣੇਗਾ, ਉਹਦੇ ਬਾਅਦ ਚੱਲਣ ਜੋਗਾ ਰਹੇਗਾ ਗਰਾਊਂਡ। ਜੀ
ਜੀ ਜੀ,
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
अलहुदा इंस्टीट्यूट कनाडा पेश करते हैं वेस्टर्न।